ਕਰਕੇ ਮੂਰਤ ਨਾਲ ਲੱਗਿਆ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਮਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕੇ ਮੂਰਤ ਹੈ ਜਗਿਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਦਿਨ ਤੀਨ ਰਹੇ ਤੇ ਭੌਣ ਵਿਖਾ ਪਲ ਭਾਂਤ ਦਲੇ ਦੁਖ ਕੀਨ ਨਿਹਾਲਾ ਮਨ ਚੀਨ ਲਈ ਮੈਂ ਮਾਂ ਗੁਰ ਕੀ ਪਦ ਪੰਕਜ ਸੇਵ ਕਰੰਤ ਬਸਾਲਾ ਦਿਨ ਤੀਨ ਰਹੇ ਤੇ ਭੌਣ ਵਿਖਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਪਾਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਇਹਨਾਂ ਬਾਤ ਦੇ ਵਿੱਚ ਗਏ ਹੋਏ ਨੇ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਸਤਿਗੁਰਾਂ ਨੇ ਡੇਰਾ ਕੀਤਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਉਸਨੇ ਮਰਦਾਨੇ ਤੋਂ ਜਾਣਕਾਰੀ ਪ੍ਰਾਪਤ ਕੀਤੀ। ਸੁੰਦਰ ਭੋਜਨ ਤਿਆਰ ਕੀਤਾ। ਮਰਦਾਨਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਵੇਖ ਕੇ ਮਨ ਵਿੱਚ ਵਿਚਾਰਾਂ ਚੱਲਣ ਲੱਗ ਪਈਆਂ। ਮਹਾਰਾਜ ਕਹਿੰਦੇ ਜਦੋਂ ਖਾਏਗਾ ਪਤਾ ਲੱਗੇਗਾ। ਜਦੋਂ ਭੋਜਨ ਖਾਧਾ ਅੰਮ੍ਰਿਤ ਰੂਪੀ ਸਵਾਦ ਉਸਦੇ ਵਿੱਚੋਂ ਆਇਆ ਭਾਈ ਮਰਦਾਨਾ ਬਿਸਮਾਤ ਵਿੱਚ ਚਲੇ ਗਿਆ। ਸਤਿਗੁਰਾਂ ਨੇ ਭਾਈ ਲਾਲੋ ਦੀ ਸੇਵਾ ਦੇਖ ਕੇ ਔਰ ਇਸਨੂੰ ਨਿਹਾਲ ਕੀਤਾ, ਪੂਰਨ ਬ੍ਰਹਮ ਗਿਆਨੀ ਬਣਾ ਦਿੱਤਾ। ਅੰਦਰਲੇ ਜਿਹੜੇ ਭਰਮ ਸੀ, ਅਗਿਆਨ ਸੀ, ਇਹ ਸਾਰੇ ਤਖ਼ਤ ਗੁਰੂ ਨਾਨਕ ਸਾਹਿਬ ਨੇ ਖੋਲ੍ਹ ਦਿੱਤੇ ਔਰ ਗਿਆਨ ਦਾ ਸਮਾਧਾਨ ਜਾਲ ਦਿੱਤਾ, ਪ੍ਰਕਾਸ਼ ਦਿੱਤਾ। ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ, ਆਪ ਪਿਆਰ ਦੇ ਨਾਲ ਸਰਵਣ ਕਰੋ।
ਦਤੀਨ ਰਹੇ ਤੇ ਭੌਣ ਵਿਖਾ।
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਤਿੰਨ ਦਿਨ ਭਾਈ ਲਾਲੋ ਦੇ ਘਰ ਦੇ ਵਿੱਚ ਰਹੇ।
ਪਰ ਭਾਂਤ ਦਲੇ ਦੁਖਕੀਨ ਨਿਹਾਲਾ।
ਬੜੇ ਚੰਗੇ ਢੰਗ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਦੁੱਖਾਂ ਨੂੰ ਦਲਿਆ ਤੇ ਔਰ ਸਾਧ ਸੰਗ ਜੀ ਨਿਹਾਲ ਕਰਤਾ ਭਾਈ ਲਾਲੋ ਜੀ ਦੇ ਤਾਏ।
ਮਰ ਜੀਨ ਲਈ ਮਹਿਮਾ ਗੁਰ ਕੀ।
ਔਰ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਜਿਹੜੀ ਸੀ ਆਪਣੇ ਮਨ ਦੇ ਜਾਣ ਲਈ।
ਮਨ ਪੰਕਜ ਸੇਵ ਕਰੰਤ ਮਸਾਲਾ।
ਬੜੀ ਭਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ।
ਜਿਵ ਲਾਜ ਅਨਾਜ ਕੀ ਧੁਨ ਸੋ।
ਜਿੱਥੇ ਕੋਈ ਹੱਦ ਨਹੀਂ ਹੈ ਤੇ ਜਿੱਥੇ ਕੋਈ ਰੁਕਾਵਟ ਨਹੀਂ ਹੈ ਤੇ ਇੱਕ ਰਾਸ ਦਾ ਜਪਾ ਜਾਪ ਦੇ ਅੰਦਰ ਇਸਦੀ ਵਰਤੀ ਜਿਹੜੀ ਸੀ ਬਿਨਾਂ ਜਪੇ ਤੋਂ ਉਹ ਜਾਪ ਚੱਲ ਰਿਹਾ ਤੇ ਐਸੀ ਅਨਾਹਤ ਦੀ ਇੱਕ ਰਾਸ ਜੋ ਧੁਨੀ ਹੈ ਉਹਦੇ ਅੰਦਰ ਇਸਦੀ ਲਿਵ ਜਿਹੜੀ ਸੀ ਜੁੜ ਗਈ।
ਪਾਬੰਦਨ ਜਮ ਜਾਲਾ।
ਸਾਰੇ ਸੰਸਾਰ ਦੇ ਜੰਮਣ ਦਮ ਦੇ ਬੰਧਨ ਵੀ ਮਿਟ ਗਏ ਤੇ ਜਮਾਂ ਦੇ ਜਾਲ ਚੱਕੇ ਗਏ।
ਜਾਣ ਕੀ
ਫੇਰ ਸਾਧ ਸੰਗ ਜੀ ਹੋਰ ਥਾਂ ਦੇ ਜਿੱਥੋਂ ਜਾਣ ਵਾਸਤੇ
ਮਨ ਮਾਏ ਛੱਟੀ ਬਿਦਰੂਪ ਕਿਰਪਾਲਾ।
ਮਨ ਦੇ ਛੱਡੇ ਵਿਚਾਰ ਕੀਤੇ ਤੇ ਬਿਦ ਰੂਪ ਕਿਰਪਾਲਾ ਪਰਮੇਸ਼ਰ ਸਰੂਪ ਵਿਧਾਤਾ ਸਰੂਪ ਕਿਰਪਾਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਦੂਰਾ ਮਰਦਾਨੇ ਸੋ ਬੂਝੀ।
ਭਾਈ ਮਰਦਾਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪੁੱਛਦੇ ਨੇ
ਚੱਲਵੇ ਕੀ ਚਾਹੇ।
ਭਾਈ ਮਰਦਾਨਿਆਂ ਤੇ ਦੱਸ ਹੁਣ ਕਿੱਧਰਲੇ ਪਾਸੇ ਨੂੰ ਚੱਲਣ ਦੀ ਚਾਹ ਇੱਛਾ ਹੈ।
ਭਗਤ ਵਿਸਤਾਰ ਕੋ
ਕੇਵਲ ਵਾਹਿ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਅਸੀਂ ਫੈਲਾ ਕਰਨਾ ਸੰਸਾਰ ਵਿੱਚ ਇਹੀ ਕਾਰਨ ਹੈ।
ਮਨ ਕਾਜ ਕੁਛ ਨਾ ਹੈ,
ਹੋਰ ਸਾਡਾ ਕੋਈ ਵੀ ਕੰਮ ਨਹੀਂ ਹੈ।
ਸੋਈ ਆਪੋ ਪ੍ਰਭ ਜੀ ਤੁਮ ਅੰਤਰ ਕੀ ਗਤ।
ਭਾਈ ਮਰਦਾਨਾ ਕਹਿੰਦਾ ਹੈ ਸਤਿਗੁਰੂ ਮਹਾਰਾਜ ਜੀ, ਤੁਸੀਂ ਅੰਦਰ ਦੀ ਜਿਹੜੀ ਗਤ ਹੈ, ਅਵਸਥਾ ਹੈ, ਅੰਦਰਲੀ ਵਿਧੀ ਜੋ ਚੱਲਦੀ ਹੈ, ਇਸ ਨੂੰ ਜਾਣਨ ਵਾਲੇ ਹੋ ਤੇ ਸੱਚੇ ਪਾਤਸ਼ਾਹ ਮੇਰੇ ਰਾਜਾ ਸਰੂਪ ਮਾਲਕ ਹੋ।
ਬੂਝ ਲਿਓ ਮਨ ਮੋਰ ਮਨੋਰਥ,
ਜੋ ਮੇਰੇ ਮਨ ਦਾ ਸੰਕਲਪ ਹੈ ਸੱਚੇ ਪਾਤਸ਼ਾਹ ਆਪ ਜੀ ਨੇ ਸਮਝ ਲਿਆ ਹੈ।
ਚਲੋ ਤੈਂ ਜਾਈ,
ਜਿਸ ਪਾਸੇ ਨੂੰ ਵੀ ਮਹਾਰਾਜ ਤੁਹਾਡੀ ਚਾਹ ਇੱਛਾ ਹੈ ਤੇ ਉਸੇ ਪਾਸੇ ਨੂੰ ਚਲੋ ਤੇ ਮੈਂ ਆਪ ਜੀ ਦੇ ਪਿੱਛੇ ਚੱਲਾਂਗਾ।
ਨਿੰਦ ਕਰੇ ਬਿਨ ਬਿੰਦ ਇਹਾਂ ਨਰ,
ਤੇਰੇ ਜਿਹੜੇ ਲੋਕ ਨੇ ਤੇ ਆਪ ਜੀ ਦੇ ਸਰੂਪ ਨੂੰ ਸਮਝੇ ਤੋਂ ਬਿਨਾਂ ਤੇ ਬਹੁਤ ਸਾਰੀ ਨਿੰਦਿਆ ਕਰਦੇ ਆ।
ਮੰਦ ਮਤੀ ਗਲ ਪੰਦ ਭਲਾਈ,
ਇਹਨਾਂ ਦੀ ਮਤ ਜਿਹੜੀ ਬਹੁਤ ਹੀ ਭੈੜੀ ਹੋ ਗਈ ਹੈ ਤੇ ਇਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਮੁਕਤੀ ਦਾ ਰਸਤਾ ਜਿਹੜਾ ਉਸ ਨੂੰ ਭੁਲਾ ਦਿੱਤਾ ਹੈ।
ਜੋ ਤੁਮਰੇ ਪੁਰਸੋ ਤੁਮ ਜਾਣਾ,
ਜੋ ਮਹਾਰਾਜ ਤੁਹਾਡੇ ਹਿਰਦੇ ਵਿੱਚ ਹੈ ਤੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਸੱਚੇ ਪਾਤਸ਼ਾਹ ਸਮਝਦੇ
ਹੋ,
ਸੱਚੇ ਪਾਤਸ਼ਾਹ ਮੇਰੇ ਹਿਰਦੇ ਦੇ ਵਿੱਚ ਬਹੁਤ ਹੀ ਦੁਖਦਾਇਕ ਤੇ ਇਸ ਵਾਸਤੇ ਲੱਗ ਰਿਹਾ ਹੈ।
ਸ੍ਰੀ ਮੁਕਤੇ ਪੁਨ ਬਾਰ ਕਨੇ,
ਜੋ ਤੁਮ ਰੇ ਔਰ ਸੋ ਤੁਮ ਜਾਣੋ, ਮੋਰ ਲਾਗਤ ਹੈ ਦੁਖਦਾਇਕ। ਇਸ ਵਾਸਤੇ ਜਿਵੇਂ ਮਹਾਰਾਜ ਸਾਰਿਆਂ ਦੇ ਹਿਰਦੇ ਵਿੱਚ ਵਰਤਦੀ ਹੈ ਤੇ ਔਰ ਉਹਨੂੰ ਤੁਸੀਂ ਸਮਝਦੇ ਹੋ, ਪਰ ਮੈਨੂੰ ਨਿੰਦਕਾਂ ਦੇ ਬਚਨ ਸੁਣ ਕੇ ਤੇ ਬਹੁਤ ਹਿਰਦਾ ਦੁਖੀ ਹੁੰਦਾ ਹੈ। ਉਹਨਾਂ ਦੀਆਂ ਗੱਲਾਂ ਦੁਖਦਾਇਕ ਲੱਗਦੀਆਂ ਨੇ। ਸ੍ਰੀ ਮੁਕਤੇ ਪੁਨ ਬੈਨ ਭਨੇ, ਸਵਾਏ ਮਨ ਮੁਖੋਂ ਗੁਰੂ ਨਾਨਕ ਸਾਹਿਬ ਨੇ ਬਚਨ ਉਜਾਰੇ ਮਰਦਾਨੇ ਦੇ ਇਹ ਬੋਲ ਸੁਣ ਕੇ। ਭਾਈ ਮਰਦਾਨਾ ਜੀ ਤੇ ਆਪਾਂ ਹੁਣ ਭਾਈ ਲਾਲੋ ਤੋਂ ਵਿਦਾ ਲੈ ਕੇ ਤੇ ਅੱਗੇ ਚੱਲਦੇ ਹਾਂ।
ਭਾਈ
ਮਰਦਾਨਾ ਜੀ, ਉੱਥੇ ਬੰਦੇ ਦਾ ਰਹਿਣਾ ਚੰਗਾ ਹੁੰਦਾ ਹੈ।
ਸੰਗਤ ਤੋਂ ਮਿਲਵੋ ਜੇ ਥਾਣਾ,
ਜਿਸ ਥਾਂ ਦੇ ਵਿੱਚ ਸੰਗਤ ਹੋਵੇ, ਇਸ ਵਾਸਤੇ ਜੀਵਨ ਬਦਲੇ ਔਰ ਸੰਗਤ ਵਿੱਚ ਬ੍ਰਹਮ ਦੀਆਂ ਵਾਹਿਗੁਰੂ ਦੀਆਂ ਵਿਚਾਰਾਂ ਹੋਣ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਉੱਥੇ ਹੀ ਰਹਿਣਾ ਚੰਗਾ ਹੈ, ਜਿੱਥੇ ਨਿੰਦਕ ਲੋਕ ਨੇ ਉੱਥੇ ਤਾਂ ਰੱਬ ਭੁੱਲਦਾ ਹੈ, ਪਰਮੇਸ਼ਰ ਭੁੱਲਦਾ ਹੈ, ਤੇ ਇਸ ਵਾਸਤੇ ਸੰਗਤ ਵਿੱਚ ਰਹਿਣਾ ਚੰਗਾ ਹੈ। ਜਿਹੜੇ ਦੁਸ਼ਟ ਮਨ ਵਾਲੇ ਬੰਦੇ ਨੇ ਤੇ ਉਹ ਸਾਨੂੰ ਵੇਖ ਕੇ ਬਹੁਤ ਦੁਖੀ ਹੁੰਦੇ ਨੇ। ਇਹ ਜਿਹੜਾ ਸਿਆਣਾ ਸਿੱਖ ਭਾਈ ਲਾਲੋ ਹੈ ਤੇ ਇਹਦੇ ਘਰ ਦੇ ਵਿੱਚ ਰਹਿੰਦੇ ਹੋਏ ਦੇਖ ਕੇ ਤੇ ਸਾਨੂੰ ਬਹੁਤ ਬੰਦੇ ਦੁਖੀ ਹੋ ਰਹੇ ਨੇ।
ਦੇਸ਼ ਵਿਦੇਸ਼ ਸੈਰ ਕਰਾਂ,
ਚੱਲ ਹੁਣ ਦੇਸ਼ਾਂ ਪ੍ਰਦੇਸ਼ਾਂ ਦੀ ਅਸੀਂ ਸੈਰ ਕਰਾਂਗੇ।
ਦਰਵੇਸ਼ ਕੇ ਵੇਸ਼ ਭਨੇ ਸੁਖ ਦਾ ਨਾਮ,
ਦਰਵੇਸ਼ ਕੇ ਵੇਸ਼, ਦਰਵੇਸ਼ ਦੇ ਵੇਸ਼ ਵਿੱਚ ਤੇ ਦੇਸ਼ਾਂ ਪ੍ਰਦੇਸ਼ਾਂ ਦੀ ਸੈਰ ਕਰਾਂਗੇ। ਸੁਖਦਾਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ
ਸ਼ਾਂਤੀ
ਭਾਈ ਮਰਦਾਨਾ, ਕਹਿਣ ਲੱਗਾ ਸੱਚੇ ਪਾਤਸ਼ਾਹ ਜਿਸ ਤਰਫ਼ ਵੀ ਤੁਸੀਂ ਜਾਵੋਗੇ, ਜਿਸ ਤਰਫ਼ ਵੀ ਮੈਂ ਜਾਂਦਾ ਹਾਂ ਤੇ ਸੱਚੇ ਪਾਤਸ਼ਾਹ ਮੈਨੂੰ ਵੇਖ ਕੇ ਤੇ ਲੋਕ ਇਸ ਤਰ੍ਹਾਂ ਕਹਿੰਦੇ ਨੇ, ਕਹਿੰਦੇ ਬਾਈ ਇਹ ਉਸਦਾ ਡੂਮ ਮਰਾਸੀ ਆ ਰਿਹਾ ਹੈ,
ਜੋ ਜਲ ਭਇਓ ਕੁਰਾਹੀ,
ਜੋ ਸੰਸਾਰ ਤੋਂ ਕਰਾਈਆ ਹੋ ਗਿਆ, ਕੁੱਟੇ ਰਸਤੇ ਪੈ ਗਿਆ। ਵੇਖੋ ਕਿੰਨੀ ਹੈਰਾਨੀ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਲੋਕਾਂ ਨੂੰ ਸਾਧ ਸੰਗ ਜੀ ਕੁਰਾਹ ਤੋਂ ਰਸਤੇ ਪਾਉਣ ਵਾਲੇ ਨੇ, ਭਗਤੀ ਦਾ ਸਿਮਰਨ ਦਾ ਉਪਦੇਸ਼ ਦੇਣ ਵਾਲੇ ਨੇ, ਪਰ ਲੋਕ ਉਹਨਾਂ ਨੂੰ ਕਰਾਈਆ ਕਹਿ ਰਹੇ ਨੇ। ਗੁਰੂ ਨਾਨਕ ਸਾਹਿਬ ਭੂਤ ਨੇ ਤੇ ਪ੍ਰੇਤਾਂ ਨੂੰ ਲੋਕਾਂ ਦੇ ਉਤਾਰਨ ਵਾਲੇ ਨੇ, ਪਰ ਗੁਰੂ ਨਾਨਕ ਸਾਹਿਬ ਨੂੰ ਭੂਤ ਤੇ ਪ੍ਰੇਤ ਬੈਤਾਲ ਉਹਨਾਂ ਨੂੰ ਕਹਿ ਰਹੇ ਨੇ। ਇਸ ਵਾਸਤੇ ਕਹਿੰਦੇ ਉਸ ਕਰਾਈਏ ਨਾਨਕ ਦਾ ਇਹ ਡੂਮ ਹੈ ਮਰਦਾਨਾ।
ਸੁਣ ਕਰ ਇਸ ਆਵਤ ਹੈ ਮਨ ਮੈਂ,
ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਸੁਣ ਕੇ ਮਨ ਵਿੱਚ ਬਹੁਤ ਹੀ ਗੁੱਸਾ ਆਉਂਦਾ ਹੈ।
ਰਹੋ ਨਾ ਕਰੋ ਪਿਆਨਾ,
ਜੇ ਮਹਾਰਾਜ ਇੱਥੇ ਨਾ ਰਹੋ ਤੇ ਅੱਗੇ ਚੱਲਣਾ ਕਰੋ।
ਜਿਸ ਕਪੂਰਨ ਤੇ ਉਹ ਭਾਖੀ,
ਹੱਸ ਕੇ ਸਾਧ ਸੰਗ ਜੀ ਸਵਾਏ ਮਨ ਮੁਖੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ,
ਰਾਤ ਚਲੇ ਮਰਦਾਨਾ।
ਦੇ ਮਰਦਾਨੇ ਚੰਗਾ ਕਿ ਸਵੇਰੇ ਆਪਾਂ ਇੱਥੋਂ ਚਾਲੇ ਪਾਵਾਂਗੇ ਭਾਈ ਲਾਲੋ ਦੇ ਪਾਸੋਂ ਜਦੋਂ ਸਾਧ ਸੰਗਤ ਜੀ ਸਵੇਰ ਹੋਈ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਬਚਨ ਕਹਿਣ ਲੱਗੇ
ਲਾਲੋ ਚਿਤ ਕਰਤਾਰ
ਕਹਿੰਦੇ ਭਾਈ ਲਾਲੋ ਜੀ ਤੇ ਤੈਨੂੰ ਹਮੇਸ਼ਾ ਵਾਸਤੇ ਕਰਤਾਰ ਵਾਹਿਗੁਰੂ ਯਾਦ ਰਹੇ ਯਾਦ ਆਵੇ ਪਰਮੇਸ਼ਰ
ਅੰਤ ਦੇਸ਼ ਕੋ ਰਕਮ ਹੈ
ਅਸੀਂ ਹੁਣ ਹੋਰ ਦੇਸ਼ ਦੇ ਤਾਈ ਚੱਲਣਾ ਹੈ ਜਾਣਾ ਹੈ ਕੇਵਲ ਸਾਡਾ ਇਹੀ ਦੇਸ਼ਾਂ ਪ੍ਰਦੇਸ਼ਾਂ ਨੂੰ ਵੇਖਣ ਦਾ ਭਗਤੀ ਸਿਮਰਨ ਦਾ ਪ੍ਰਚਾਰ ਕਰਨ ਦਾ ਸਬੱਬ ਹੈ ਭਾਈ ਲਾਲੋ ਜੀ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਮੇਰਾ ਮੇਰੇ ਤੋਂ ਕੀ ਔਗਣ ਹੋ ਗਿਆ ਤੇ ਮੇਰਾ ਘਰ ਤੁਸੀਂ ਛੱਡ ਕੇ ਜਾ ਰਹੇ ਹੋ
ਕੌਣ ਕਰੋ ਦਰੁਤ ਕਿਉਂ ਨਾ ਰਹੋ
ਤੇ ਬੜੀ ਛੇਤੀ ਨਾਲ ਤੁਸੀਂ ਅੱਗੇ ਚੱਲ ਰਹੇ ਹੋ ਤੇ ਮੇਰੇ ਘਰ ਵਿੱਚ ਕਿਉਂ ਨੀ ਰਹਿੰਦੇ
ਜਾਨੋ ਦਾਰੂ ਦੇ ਸੁਖਰਾਸੀ
ਇਸ ਵਾਸਤੇ ਮੈਨੂੰ ਸੁਖਾਂ ਦੀ ਉਹਦੀ ਆਪਣਾ ਸੇਵਕ ਜਾਣ ਲਓ
ਉਦਾਸ ਭਏ ਕਿਵੇਂ ਵਾਸ ਕਹੋ
ਤੇ ਕਿਸ ਤਰ੍ਹਾਂ ਤੁਸੀਂ ਉਦਾਸ ਹੋ ਗਏ ਹੋ ਤੇ ਆਪ ਬੋਲ ਕੇ ਦੱਸੋ
ਕਿਰਪਾ ਭਗਤ ਔਗਣ ਤੋਰਨਾ
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਲਾਲੋ ਜੀ ਤੇਰਾ ਕੋਈ ਗੁਨਾਹ ਤੇ ਔਗਣ ਨਹੀਂ
ਮਾਨ ਮੂਰਖ ਚੰਤ ਲਹੋ
ਤੇ ਜਿਹੜੇ ਮੂਰਖ ਬੰਦੇ ਨੇ ਇਸ ਨਗਰ ਵਿਚ ਤੇ ਸਾਨੂੰ ਵੇਖ ਕੇ ਉਹ ਖਿੱਚਦੇ ਹਨ ਬੜੇ ਭਾਰੇ
ਮੈਂ ਸਤਸੰਗ ਰਹਾਂ ਭਲੋਤਾ ਹੈ
ਜਿੱਥੇ ਭਾਈ ਸੰਗਤ ਹੋਵੇ ਚੰਗੇ ਬੰਦਿਆਂ ਦਾ ਮਿਲਾਪ ਹੋਵੇ ਤੇ ਉੱਥੇ ਹੀ ਰਹਿਣਾ ਬਣਦਾ ਹੈ
ਮਾਸਰ ਰਹਿਣ ਆਨੰਦ
ਤੇ ਉੱਥੇ ਦਿਨ ਤੇ ਰਾਤ ਹਮੇਸ਼ਾ ਵਾਸਤੇ ਆਨੰਦ ਤੇ ਖੁਸ਼ੀ ਤੇ ਖੇੜਾ ਹੀ ਰਹਿੰਦਾ ਹੈ
ਸੰਤ ਮਤੋ ਪਰਮੇਸ਼ਰ ਅੰਗ
ਇਸ ਵਾਸਤੇ ਸੰਤਾਂ ਵਾਲਾ ਮਤ ਹੈ ਤੇ ਪਰਮੇਸ਼ਰ ਹਮੇਸ਼ਾ ਹੀ ਅੰਗ ਵਿੱਚ ਹੈ ਸੰਤਾਂ ਦੇ ਪੱਖ ਵਿੱਚ ਹੈ
ਲੋਕ ਤੁਮੇ ਖਿਜ ਕਿਉਂ ਦੁੱਖ ਪਾਵੇ
ਮਹਾਰਾਜ ਤੁਹਾਨੂੰ ਦੇਖ ਕੇ ਤੇ ਸੰਤਾਂ ਵਾਲਾ ਤੁਹਾਡਾ ਮਤ ਹੈ ਤੇ ਤੁਹਾਨੂੰ ਵੇਖ ਕੇ ਲੋਕ ਕਿਉਂ ਦੁੱਖ ਪਾਉਂਦੇ ਤੇ ਖਿੱਚਦੇ ਨੇ
ਅੱਜ ਮੈਂ ਕੇ ਸੰਗ ਤੁਮਾਰ
ਭਾਈ ਲਾਲੋ ਜੀ ਕਹਿੰਦਾ ਮਹਾਰਾਜ ਕੋਈ ਵੀ ਤੇ ਇਸ ਵਾਸਤੇ ਕਿਸੇ ਨਾਲ ਤੁਹਾਡਾ ਕੰਮ ਨਹੀਂ ਹੈ
ਪੱਚੀ ਪਾਵਾਂ ਹੈ ਜੋ ਉਬਰ ਲਾਵੇ
ਜਿਹੜੇ ਸੰਸਾਰ ਸਮੁੰਦਰ ਦੇ ਅੰਦਰ ਖਚਤ ਹੋਏ ਹੋਏ ਲੋਕ ਨੇ ਤੇ ਉਹੀ ਬਰਲਾਪ ਕਰਦੇ ਨੇ
ਸੰਤਨ ਸੋਮਨ ਬੋਲਣ ਬੈਸਨ
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸੰਤ ਲੋਕ ਨੇ ਤੇ ਉਹਨਾਂ ਦੇ ਨਾਲ ਮਿਲ ਕੇ ਬੈਠਣਾ ਤੇ ਉਹਨਾਂ ਦੇ ਨਾਲ ਬਚਨ ਬਲਾਸ ਕਰਨੇ
ਹਿਰਤ ਹੀ ਹਿਰਦਾ
ਪੁਰਸ਼ਾਂ ਦੇ ਦਰਸ਼ਨ ਦੇਖ ਕੇ ਤੇ ਹਮੇਸ਼ਾ ਹਿਰਦਾ ਜਿਹੜਾ ਖੜਾ ਦੇ ਵਿੱਚ ਆ ਜਾਂਦਾ
ਉਹ ਇੱਕ ਬਾਸਰ ਮੂਹੇ ਆਵਾਸ
ਭਾਈ ਲਾਲੋ ਜੀ ਕਹਿੰਦਾ ਮਹਾਰਾਜ ਕੋਈ ਇੱਕ ਦਿਨ ਮੇਰੇ ਘਰ ਦੇ ਵਿੱਚ
ਸੁਖਰਾਸ ਭਲੇ ਤੂੰ ਪਾਵੇ
ਤੇ ਸੁਖਾਂ ਦੀ ਉਹਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੇਰੇ ਘਰ ਵਿੱਚ ਰਹੋ ਤੇ ਭਲੇ ਤੂੰ ਭਾਵੇ ਤੇ ਤੁਹਾਡਾ ਰਹਿਣਾ ਤੇ ਮੇਰੇ ਮਨ ਦੇ ਵਿੱਚ ਬਹੁਤ ਹੀ ਭਾਵ ਹੈ ਚੰਗਾ ਲੱਗਦਾ ਹੈ
ਸੁਣ ਸੁਣੇ ਮਤ ਫੇਰ ਕਹੋ ਤੇ
ਭਾਈ ਲਾਲੋ ਦੇ ਬਚਨ ਗੁਰੂ ਨਾਨਕ ਸਾਹਿਬ ਨੇ ਸੁਣ ਕੇ ਤੇ ਫੇਰ ਕਹਿਣਾ ਕੀਤਾ
ਸਾਧਕੋ ਇਹ ਪੂਰਨ ਰਾਈ
ਕਹਿਣ ਲੱਗੇ ਤੂੰ ਸੱਚ ਕਹਿੰਦਾ ਹੈ ਤੇ ਇਹਦੇ ਝੂਠ ਨਹੀਂ ਹੈ ਥੋੜੇ ਮਾਤਰ ਵੀ
ਹੈ ਬਕਰਾਲ ਸੰਸਾਰ ਬਿਆਕਲ
ਇਹ ਜਿਹੜਾ ਸੰਸਾਰ ਹੈ ਤੇ ਬਹੁਤ ਹੀ ਭਿਆਨਕ ਹੈ ਤੇ ਲੋਕ ਵਾਹਿਗੁਰੂ ਵੱਲੋਂ ਮੂਰਛਿਤ ਹੋ ਰਹੇ ਨੇ
ਅਕਲ ਸੁਧ ਨਾ ਜਾਣ ਤਿਕਾਈ
ਇਹ ਜਿਹੜੇ ਸੰਸਾਰ ਦੇ ਮਨੁੱਖ ਨੇ ਤੇ ਅਗਲੀ ਜਿਹੜੀ ਗਿਆਤ ਹੈ ਤੇ ਉਸ ਨੂੰ ਕੋਈ ਨੀ ਜਾਣਦੇ ਪੀ ਅੱਗੇ ਜਾ ਕੇ ਸਾਡੇ ਨਾਲ ਕਿਹੋ ਜਿਹਾ ਵਰਤਾਰਾ ਹੋਵੇਗਾ
ਬੈਠ ਤੇ ਉੱਠ ਤੂਸ਼ਣ ਬੋਲਤ
ਤੇ ਬੈਠਦਿਆਂ ਉੱਠਦਿਆਂ ਬੋਲਦਿਆਂ ਤੇ ਜੇ ਬੰਦਾ ਚੁੱਪ ਵੀ ਕਰਕੇ ਬੈਠਾ ਰਹੇ
ਚਾਲਤ ਨਾਹਨ ਮੇਵੇ ਭਾਈ
ਤੇ ਜੇ ਕਰਕੇ ਬੰਦਾ ਚੱਲਦਾ ਹੈ ਤੇ ਕਿਸੇ ਗੱਲ ਵਿੱਚ ਵੀ ਦੁਨੀਆਂ ਜਿਹੜੀ ਹੈ ਤੇ ਮਿਉਂਦੀ ਨਹੀਂ ਭਾਵ ਕਿ ਕਿਸੇ ਗੱਲ ਵਿੱਚ ਵੀ ਦੁਨੀਆਂ ਟਿਕਣ ਨਹੀਂ ਦਿੰਦੀ ਹੈ ਕਿਸੇ ਗੱਲ ਵਿੱਚ ਵੀ ਦੁਨੀਆਂ ਜਿਹੜੀ ਸਹਿਮਤ ਨਹੀਂ ਹੁੰਦੀ ਉੱਠੇ ਬੰਦਾ ਬੈਠੇ ਬੋਲੇ ਮਿਲੇ ਔਰ ਲੋਕ ਜਿਹੜੇ ਨੇ ਉਸਦੀ ਉਲਟੀ ਗੱਲ ਜਿਹੜੀ ਉਹਦਾ ਪ੍ਰਚਾਰ ਸ਼ੁਰੂ ਕਰਦੇ ਨੇ
ਨਾ ਗੁਜਰੇ ਇਹ ਨਾਲ ਭਲੇ
ਮਹਾਰਾਜ ਕਹਿੰਦੇ ਜਿਹੜੇ ਸੰਸਾਰੀ ਬੰਦਿਆਂ ਨਾਲ ਕਦੇ ਵੀ ਜਿਹੜੇ ਭਗਤ ਨੇ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ
ਕਿਵੇਂ ਇਸ ਬੀਚ ਨਹੀਂ ਬਣ ਆਈ
ਇਹ ਜਿਹੜਾ ਸੰਸਾਰ ਹੈ ਤੇ ਕਿਵੇਂ ਵੀ ਇਸ ਦੇ ਅੰਦਰ ਨਹੀਂ ਬਣਿਆ ਆਉਂਦੀ ਭਗਤਾਂ ਤੇ ਸੰਸਾਰ ਦੀਆਂ ਦਾ ਕਦੇ ਜੋੜ ਬਣਦਾ ਹੀ ਨਹੀਂ ਹੈ
ਸ੍ਰੀ ਮੁਖ ਵਾਕ ਇਸ ਕਲੀਓ ਪੰਜ ਪੀਤੀਓ
ਭਾਈ ਬੰਨੋ ਦੀ ਬੀੜ ਦੇ ਅੰਦਰ ਸਾਧ ਸੰਗ ਜੀ ਸ਼ਬਦ ਹੈ ਜੋ ਭਾਈ ਸਾਹਿਬ ਨੇ ਇੱਥੇ ਲਿਖਿਆ ਹੈ ਕਹਿੰਦੇ ਨੇ ਇਸ ਕਲੀਓ ਪੰਜ ਭੀਤੀਓ ਭੀਤ ਕਹਿੰਦੇ ਨੇ ਕੰਧ ਨੂੰ ਭੀਤ ਕਹਿੰਦੇ ਨੇ ਰੁਕਾਵਟਾਂ ਨੂੰ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਪੰਜ ਵੱਡੀਆਂ ਰੁਕਾਵਟਾਂ ਨੇ ਭਾਵ ਜਾਂ ਪੰਜ ਕਾਮ ਕਰੋ ਲੋਭ ਮੋਹ ਹੰਕਾਰ ਵੀ ਬੜੀਆਂ ਰੁਕਾਵਟਾਂ ਨੇ, ਪਰ ਪੰਜ ਰੁਕਾਵਟਾਂ ਦਾ ਨਾਮ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸਦੇ ਨੇ।
ਕਿਉਂ ਕਰ ਰੱਖਾਂ ਪੱਤ,
ਦੱਸੋ ਇਹਨਾਂ ਪੰਜਾਂ ਕੱਲਾਂ ਵਿੱਚ ਇਹ ਸੰਸਾਰ ਮਿਉਂਦਾ ਨਹੀਂ, ਤੇ ਮੈਂ ਆਪਣੀ ਇੱਜ਼ਤ ਜਿਹੜੀ ਉਸ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਣਾ ਕਰਾਂ।
ਜੇ ਬੋਲਾਂ ਤਾਂ ਆਖੀਐ,
ਜੇ ਕਰਕੇ ਮੈਂ ਸੰਸਾਰ ਦੇ ਵਿੱਚ ਕੋਈ ਬੋਲਦਾ ਹਾਂ ਵਚਨ ਬਿਲਾਸ ਕਰਦਾ ਤੇ ਦੁਨੀਆਂ ਦੇ ਬੰਦੇ ਇਹ ਆਖਦੇ ਨੇ
ਬੜਬੜ ਕਰੇ ਬਹੁਤ,
ਤੇ ਕਹਿੰਦੇ ਤਾਂ ਬੜਬੋਲਾ ਬੰਦਾ ਹੈ ਤੇ ਬਕਵਾਸ ਹੀ ਬਾਕੀ ਜਾ ਰਿਹਾ ਹੈ ਤੇ ਕੋਈ ਇਸ ਨੂੰ ਸੋਝੀ ਨਹੀਂ ਹੈ।
ਚੁੱਪ ਕਰਾ ਤਾਂ ਆਖੀਐ,
ਜੇ ਕਰਕੇ ਮੈਂ ਥੋੜਾ ਬੋਲਣ ਦਾ ਨਿਯਮ ਕਰ ਲਵਾਂ ਵੀ ਚਲੋ ਚੁੱਪ ਹੀ ਰਹੋ, ਤੇ ਇਸ ਵਾਸਤੇ ਬੋਲ ਵਿਗਾੜ ਕਿਸੇ ਦੇ ਨਾਲ ਹੋਵੇ ਹੀ ਨਾ ਤੇ ਚੁੱਪ ਹੀ ਰਹੀਏ,
ਇਸ ਘਟਨਾ ਹੀ ਮਤ
ਦੁਨੀਆਂ ਦੇ ਲੋਕ ਕਹਿੰਦੇ ਬੰਦਾ ਤਾਂ ਮੂਰਖ ਹੈ ਤੇ ਤਾਂ ਚੁੱਪ ਹੀ ਰਹਿੰਦਾ, ਮੂਰਖ ਜੜ ਹੈ ਤੇ ਇਹਦੇ ਹਿਰਦੇ ਚ ਤਾਂ ਕੋਈ ਚੰਗੀ ਮਤ ਹੀ ਨਹੀਂ, ਕੋਈ ਸਿਆਣਪ ਨਹੀਂ ਹੈ।
ਜੇ ਬਹਿਕ ਰਹਾ ਤਾਂ ਆਖੀਐ,
ਜੇ ਕਰਕੇ ਮੈਂ ਬੈਠਾ ਰਹਾਂ ਤੇ ਇੱਕ ਜਗ੍ਹਾ ਦੇ ਉੱਤੇ ਇਕਾਂਤ ਹੋ ਕੇ, ਤਾਂ ਸੰਸਾਰੀ ਬੰਦੇ ਇਸ ਤਰ੍ਹਾਂ ਕਹਿੰਦੇ ਨੇ
ਬੈਠਾ ਸੱਥਰ ਘੱਤ,
ਕਹਿੰਦੇ ਤਾਂ ਪੱਲੂ ਪਾ ਕੇ ਬੈਠਾ ਹੋਇਆ ਹੈ, ਇੱਕ ਥਾਂ ਹੀ ਆਸਣ ਲਾ ਕੇ ਬੈਠਾ, ਤੇ ਇਸ ਵਾਸਤੇ ਇਸ ਤਰ੍ਹਾਂ ਦੁਨੀਆਂ ਦੇ ਬੰਦੇ ਤੇ ਇਉਂ ਪ੍ਰਚਾਰ ਜਿਹੜਾ ਉਹ ਸ਼ੁਰੂ ਕਰ ਦਿੰਦੇ ਹਨ।
ਉੱਠ ਜਾਏ ਤਾਂ ਆਖੀਐ,
ਜੇ ਕਰਕੇ ਸਾਧ ਸੰਗਤ ਜੀ ਤੇ ਜੇ ਉਹਨਾਂ ਬੰਦਿਆਂ ਦੇ ਪਾਸੋਂ ਉੱਠ ਹੀ ਚਲੋ ਵੀ ਚਲੋ ਹੁਣ ਇੱਥੇ ਨਹੀਂ ਦਾਲ ਗਲਦੇ, ਵਚਨ ਬਿਲਾਸ ਹੋ ਗਿਆ, ਬੋਲ ਵਿਗਾੜ ਹੋ ਜਾਣਾ, ਵੀ ਆਪਾਂ ਕਿਨਾਰਾ ਹੀ ਕਰ ਜਾਓ, ਨਾ ਇਹਨਾਂ ਦੀ ਗੱਲ ਸੁਣਾਂਗੇ ਨਾ ਸੁਣਾਵਾਂਗੇ। ਜੇ ਬੰਦਾ ਉਹਨਾਂ ਦੇ ਪਾਸੋਂ ਉੱਠ ਕੇ ਚਲੇ ਜਾਵੇ ਨਿੰਦਕਾਂ ਦੇ ਪਾਸੋਂ,
ਸਾਰ ਗਿਆ ਸਿਰ ਘੱਤ,
ਕਹਿੰਦੇ ਵੇਖਿਆ ਸਾਡੇ ਸਿਰ ਵਿੱਚ ਸਵਾਹ ਪਾ ਕੇ ਇੱਥੋਂ ਤੁਰ ਗਿਆ ਹੈ। ਇਸ ਤਰ੍ਹਾਂ ਦੇ ਦੁਨੀਆਂ ਦੇ ਲੋਕ ਬੋਲ ਬੋਲਦੇ ਹਨ।
ਜੇਕਰ ਨਿਵਾਂ ਤਾਂ ਆਖੀਐ,
ਤੇ ਜੇ ਕਰਕੇ ਕਿਸੇ ਨੂੰ ਸਤਿ ਸ੍ਰੀ ਅਕਾਲ ਜਾਂ ਫਤਿਹ ਬੁਲਾ ਦਿਓ ਤੇ ਅੱਗੋਂ ਸਤਿਕਾਰ ਕਰੀਏ ਕਿਸੇ ਦਾ,
ਦਰਦਾ ਕਰੇ ਭਗਤ,
ਕਹਿੰਦਾ ਵੇਖਿਆ ਹੁਣ ਇਹਨੂੰ ਖੜਕ ਗਈ ਆ ਅੰਦਰ ਵੀ ਮੇਰੀ ਇੱਥੇ ਕੋਈ ਪਹੁੰਚ ਨਹੀਂ, ਸਾਤੋਂ ਡਰਦਾ ਹੋਇਆ ਸਾਨੂੰ ਮਿਲਦਾ ਹੈ, ਇਹ ਫਤਿਹ ਬੁਲਾਉਂਦਾ ਸਤਿ ਸ੍ਰੀ ਅਕਾਲ ਬੁਲਾਉਂਦਾ। ਇਸ ਵਾਸਤੇ ਮੂਰਖ ਲੋਕਾਂ ਦੀ ਸੋਚਣੀ ਇਹੋ ਜਿਹੀ, ਹੰਕਾਰੀ ਲੋਕਾਂ ਦੇ
ਕਾਈ ਗਲੀ ਨਾ ਮੇਵਨੀ।
ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿਸੇ ਗੱਲ ਵਿੱਚ ਵੀ ਜਿਹੜਾ ਸੰਸਾਰ ਹੈ ਤੇ ਮਿਉਂਦਾ ਨਹੀਂ, ਭਾਵ ਕਿ ਸੰਸਾਰ ਨਾਲ ਤੈਅ ਨਹੀਂ ਬੈਠਦੀ ਚੰਗੇ ਬੰਦਿਆਂ ਦੇ,
ਜਿੱਥੇ ਕੱਢਾਂ ਘਾ ਝੱਤ।
ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿੱਥੇ ਮੈਂ ਆਪਣਾ ਸਮਾਂ ਝੱਤ, ਕਹਿੰਦੇ ਸਮੇਂ ਨੂੰ ਤੇ ਆਪਣਾ ਸਮਾਂ ਜਿਹੜਾ ਤੇ ਉਹਨੂੰ ਚੰਗੀ ਤਰ੍ਹਾਂ ਕੱਢ ਲਵਾਂ, ਬਤੀਤ ਕਰ ਲਵਾਂ,
ਇੱਥੇ ਉੱਥੇ ਨਾਨਕਾ।
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਆ ਇਸ ਲੋਕ ਤੇ ਉੱਥੇ ਪਰਲੋਕ ਦੇ ਵਿੱਚ
ਰੱਖੇ ਪੱਤ,
ਤੇ ਕਰਤਾ ਵਾਹਿਗੁਰੂ ਪਰਮੇਸ਼ਰ ਭਾਈ ਆਪ ਹੀ ਇੱਜ਼ਤ ਰੱਖੇਗਾ ਤੇ ਜਿਹੜੇ ਉਸ ਨਾਲ ਜੁੜੇ ਹੋਏ ਤੇ ਉਹਨਾਂ ਦੀ ਇੱਜ਼ਤ ਰੱਖੇਗਾ।
ਸੁਣਾ ਲੋ ਸੰਸਾਰ ਤੇ,
ਮਹਾਰਾਜ ਕਹਿੰਦੇ ਭਾਈ ਲਾਲੋ ਸੋਹਣੇ ਜਿਹੜਾ ਸੰਸਾਰ ਹੈ ਇਸ ਤੋਂ
ਇਹ ਰੱਖੇ ਕਰਤਾਰ,
ਜੇ ਕਰਕੇ ਕਰਤਾਰ ਵਾਹਿਗੁਰੂ ਪਰਮੇਸ਼ਰ ਹੀ ਇਹਨਾਂ ਦੁਨਿਆਵੀ ਬੰਦਿਆਂ ਤੋਂ ਬਚਾ ਕੇ ਰੱਖ ਲਵੇ, ਤਾਂ ਹੀ ਬੰਦਾ ਸੰਸਾਰ ਦੇ ਅੰਦਰ ਠੀਕ ਠਾਕ ਟਿਕ ਟਕਾ ਦੇ ਨਾਲ ਸਾਧ ਸੰਗ ਜੀ ਰਹਿ ਸਕਦਾ
ਹੈ। ਇਹ ਗਤ ਅਪਾਰ,
ਤੇ ਮਹਾਰਾਜ ਕਹਿੰਦੇ ਸੰਸਾਰ ਤਾਂ ਇੱਕ ਚਿੱਕੜ ਦਾ ਟੋਆ ਹੈ ਤੇ ਮਨੁੱਖ ਇਹਦੇ ਵਿੱਚ ਖੁੱਭੀ ਜਾ ਰਹੇ ਨੇ।
ਦਵਈਆ ਸ਼ਾਂਦੀ ਉਦਾਸ ਔਰ ਮੈਂ ਮਰਦਾਨਾ,
ਸਾਧ ਸੰਗਤ ਜੀ ਤੇ ਭਾਈ ਮਰਦਾਨਾ ਜਿਹੜਾ ਸੀ ਮਨ ਦੇ ਵਿੱਚ ਬਹੁਤ ਹੀ ਉਦਾਸ ਹੈ,
ਦੇਖ ਦੁਕੇ ਮਤ ਮੰਦੇ,
ਕਹਿੰਦਾ ਮਹਾਰਾਜ ਮੰਦੀ ਮਤ ਵਾਲੇ ਸਾਨੂੰ ਵੇਖ ਕੇ ਬਹੁਤ ਹੀ ਦੁਖੀ ਹੋ ਰਹੇ ਨੇ।
ਸੁਣ ਲਾਲੋ ਮਨ ਦੀਨ ਪਇਓ ਬਹੋ,
ਤੇ ਸੁਣ ਕੇ ਤੇ ਸੁਣ ਭਾਈ ਲਾਲੋ ਤੇ ਭਾਈ ਮਰਦਾਨੇ ਦਾ ਮਨ ਜਿਹੜਾ ਬਹੁਤ ਹੀ ਦੁਖੀ ਹੋਇਆ ਹੋਇਆ,
ਉਨਪਨ ਪਾ ਦੇ ਪਰ ਬੰਦੇ।
ਇਸ ਵਾਸਤੇ ਭਾਈ ਲਾਲੋ ਗਰੀਬ ਮਨ ਦੇ ਨਾਲ ਪੁਨਾ ਪੁਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੈ।
ਇੱਕ ਮਾਸ ਮੁਝ ਰਹੋ ਅਵਾਸੂ,
ਕਹਿੰਦਾ ਸੱਚੇ ਪਾਤਸ਼ਾਹ ਇੱਕ ਮਹੀਨਾ ਜਿਹੜਾ ਮੇਰੇ ਘਰ ਦੇ ਜ਼ਰੂਰ ਰਹੋ।
ਬਿਨੈ ਬਲੋਕੋ ਸਵਾਮੀ,
ਤੇ ਮਾਲਕ ਮੇਰੀ ਬੇਨਤੀ ਹੈ ਤੇ ਆਪ ਮੇਰੇ ਵੱਲ ਵੇਖੋ।
ਹੁਣ ਤੁਹਾਨੂੰ ਜਦ ਇੱਛਾ ਹੋਵੇ
ਫੇਰ ਮਹਾਰਾਜ ਤੁਸੀਂ ਚਲੇ ਜਾਓ ਜਿੱਧਰ ਤੁਹਾਡੀ ਇੱਛਾ ਹੋਵੇ।
ਸ੍ਰੀ ਗੁਰੂ ਅੰਤਰ ਜਾਮੀ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਆਪ ਅੰਤਰ ਦੇ ਜਾਮੀ ਪ੍ਰੇਰਕ ਹੋ।
ਦੇਖ ਦੀਨਤਾ ਦਾਸ ਕੀਠ ਕੀ,
ਆਪਣੇ ਪਿਆਰੇ ਦਾਸ ਭਾਈ ਲਾਲੋ ਦੀ ਪ੍ਰੇਮ ਤੇ ਸਤਿਗੁਰੂ ਮਹਾਰਾਜ ਨੇ ਗਰੀਬੀ ਨਿਮਰਤਾ ਵੇਖ ਕੇ
ਮਨ ਲੈ ਤੇ ਬੈਨਾ,
ਇਸ ਦੇ ਬਚਨ ਜਿਹੜੇ ਸੀ ਮੰਨ ਲਏ।
ਲਾਲੋ ਬਚਨਾ ਮੇਟਿਆ ਜਾਈ,
ਕਹਿੰਦੇ ਭਾਈ ਲਾਲੋ ਤੇਰਾ ਜਿਹੜਾ ਕਿਹਾ ਹੋਇਆ ਸਾਤੋਂ ਹਟਾਇਆ ਨਹੀਂ ਜਾਂਦਾ।
ਭਏ ਗੁਣ ਐਨਾ,
ਗੁਣਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਦੇ ਪਏ।
ਇੱਕ ਮਾਸ ਰਹੀਏ ਮਰਦਾਨਾ,
ਮਹਾਰਾਜ ਕਹਿੰਦੇ ਮਰਦਾਨੇ ਇੱਕ ਮਹੀਨਾ ਹੁਣ ਭਾਈ ਲਾਲੋ ਦੇ ਘਰ ਵਿੱਚ ਰਹੀਏ,
ਬਾਹਰੋਂ ਕਰੇ ਪਿਆਨਾ,
ਤੇ ਫਿਰ ਅੱਗੇ ਅਸੀਂ ਸੰਸਾਰ ਨੂੰ ਤਾਰਨ ਵਾਸਤੇ ਚਾਲੇ ਪਾਵਾਂਗੇ।
ਇਸ ਕੋ ਕਰ ਕੈਸੇ,
ਭਾਈ ਲਾਲੋ ਦਾ ਨਿਰਾਦਰ ਅਸੀਂ ਕਰਕੇ
ਜਾਏ ਆਨ ਅਸਥਾਨਾ,
ਤੇ ਕਿਸ ਤਰ੍ਹਾਂ ਹੋਰ ਥਾਂ ਦੇ ਜਾ ਸਕਦੇ ਹਾਂ।
ਰਹੇ ਜਾਰ ਏ ਨਾ ਬਾਦੂ,
ਹਾਂਜੀ, ਤੇ ਇਸ ਵਾਸਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਦਿਆਲੂ ਏਮਨਾਬਾਦ ਦੇ ਚ ਰਹਿ ਪਏ।
ਬਾਸਰ ਦੋਏ ਬਤੀਤੇ,
ਦੋ ਦਿਨ ਰਹਿੰਦਿਆਂ ਨੂੰ ਬਤੀਤ ਹੋਏ ਸਨ।
ਜਿਸ ਕਰਨਾ ਤੇ ਜਨਮ ਮਰਨ ਗਤ,
ਜਿਸ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਜੰਮਣਾ ਤੇ ਮਰਨਾ ਗਤ ਨਾਸ ਹੋ ਜਾਂਦਾ।
ਨਾਮ ਜਪੇ ਜਾਂ ਪੀਤੇ,
ਨਾਮ ਦੇ ਜਪਣ ਨਾਲ ਸਤਿਗੁਰਾਂ ਦੇ ਜਮਾਂ ਨੂੰ ਪੀਤੇ ਡਰ ਪੈ ਜਾਂਦਾ, ਜਮ ਵੀ ਡਰਨ ਲੱਗ ਪੈਂਦਾ ਹੈ।
ਆਸਨ ਪੈ ਅਸੀਨ ਕਿਰਪਾਲਾ,
ਆਸਣ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਇਸ ਸਨ।
ਪੈਰ ਪਲੋਟਤ ਲਾਲੋ,
ਭਾਈ ਲਾਲੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਮੁੱਠੀ ਚਾਪੀ ਕਰਦਾ ਆ।
ਇਹ ਕੋ ਮਨ ਜਾਂ ਧਿਆਨ ਧਰਤਾ ਹੈ,
ਜਿਹੜੇ ਭਾਈ ਮੁਨੀ ਤੇ ਜਨ ਲੋਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਦੇ ਨੇ,
ਬਸੇ ਜੇ ਉਰ ਲੈ ਕਾਲੋ,
ਤੇ ਜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦੇ ਚ ਬਸ ਜਾਵੇ ਤੇ ਫਿਰ ਮੌਤ ਜਨ ਦੂਤ ਸਾਧ ਸੰਗ ਦੀ ਮੌਤ ਦੂਰ ਹੋ ਜਾਂਦੀ ਹੈ।
ਵੈਸੋ ਨਿਵਟ ਭਗਤ ਮਰਦਾਨਾ,
ਭਾਈ ਮਰਦਾਨਾ ਕੋਲ ਬੈਠਾ ਹੋਇਆ ਕਹਿਣ ਲੱਗਾ,
ਤੁਮੇ ਬਹੁਤ ਦਿਨ ਰਹਿਣਾ,
ਸੱਚੇ ਪਾਤਸ਼ਾਹ ਤੁਸੀਂ ਭਾਈ ਲਾਲੋ ਦੇ ਘਰ ਵਿੱਚ ਬਹੁਤ ਦਿਨ ਰਹਿਣਾ ਹੈ,
ਤਲਵੰਡੀ
ਮੈਨੂੰ ਤੁਸੀਂ ਆਗਿਆ ਦੇ ਦਿਓ, ਮੈਂ ਤਲਵੰਡੀ ਵਿੱਚ ਆਪਣੇ ਘਰ ਜਾਇਆ ਵਾਂ,
ਕਹੋ ਤਾਂ ਜੋ ਕਹਿਣਾ,
ਤੇ ਜਿਹੜਾ ਉੱਥੇ ਵਾਸਤੇ ਤੁਸੀਂ ਸੰਦੇਸ਼ ਸੁਨੇਹਾ ਦੇਣਾ ਤੇ ਉਹ ਮੈਨੂੰ ਦੱਸ ਦਿਓ।
ਦੂਰਨਤਾ ਤੇ ਆਵੋ ਤੁਮ ਢਿੱਗ,
ਮੈਂ ਬੜੀ ਛੇਤੀ ਦੇ ਨਾਲ ਸੱਚੇ ਪਾਤਸ਼ਾਹ ਆਪਣੇ ਨਗਰ ਤੋਂ ਆ ਜਾਵਾਂਗਾ,
ਗਰਮ ਨਾ ਕਹੋ ਲਗਾਵੋ,
ਕਿਤੇ ਵੀ ਦੇਰ ਨਹੀਂ ਲਾਵਾਂਗਾ।
ਨਿਜ ਪਰਿਵਾਰ ਦੇ ਖਬਰ ਸਭ,
ਤੇ ਮੈਂ ਆਪਣੇ ਪਰਿਵਾਰ ਨੂੰ ਸਾਰੀ ਖਬਰ ਸਾਰ ਦੇ ਆਵਾਂਗਾ।
ਨਾਨਕ ਸੰਗ ਜਾਵੋ,
ਤੇ ਤੁਸੀਂ ਆਪਣਾ ਪ੍ਰਬੰਧ ਠੀਕ ਰੱਖਿਓ, ਤੇ ਮੈਂ ਹੁਣ ਗੁਰੂ ਨਾਨਕ ਸਾਹਿਬ ਦੇ ਨਾਲ ਜਾਣਾ ਵੇਚਣ ਵਾਸਤੇ।
ਘਰ ਮੈਂ ਜਿਉ ਬਸਤ ਹੈ ਤੇਰੋ,
ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ ਤੇਰਾ ਘਰ ਦੇ ਵਿੱਚ ਹੀ ਧਿਆਨ ਰਹਿੰਦਾ, ਚਿੱਤ ਉੱਥੇ ਰਹਿੰਦਾ ਆ।
ਜਾਓ ਦਰੁੱਤ ਪੁਨ ਆਇਆ,
ਹਾਂਜੀ ਜਾਓ ਦਰੁੱਤ ਪੁਨ ਆਈਐ, ਇਸ ਵਾਸਤੇ ਦਰੁੱਤ ਛੇਤੀ ਚਲੇ ਜਾ ਤੇ ਮੁੜ ਕੇ ਛੇਤੀ ਆ ਜਾਵੇ।
ਹਮਰੀ ਸੁਧ ਜੇ ਬਿਦਕੀ ਦੇਖੋ,
ਭਾਈ ਮਰਦਾਨਾ ਜਿਸ ਤਰ੍ਹਾਂ ਦੀ ਸਾਡੀ ਤੂੰ ਦੇਖਦਾ ਹੈ ਹਾਲਤ, ਜਿਹੋ ਜਿਹਾ ਵਾਤਾਵਰਨ,
ਜੈਸੀ ਤੈਖਾਂ ਦੱਦਈਐ,
ਇਸ ਤਰ੍ਹਾਂ ਦੀ ਸਾਡੀ ਗਿਆਤ ਭਾਵ ਕੀ ਸਾਡਾ ਸੁਨੇਹਾ, ਜੋ ਤੂੰ ਦੇਖਦਾ ਜਿਹੋ ਜਿਹਾ ਸਾਨੂੰ ਇਹ ਜਿਹਾ ਦੱਸ ਦੇਵੀ ਜਾ ਕੇ।
ਲੇਰ ਜਾਏ ਮਰਦਾਨਾ ਗਮਨਿਓ,
ਭਾਈ ਮਰਦਾਨਾ ਸਾਹਿਬ ਸੰਗ ਦੀ ਆਗਿਆ ਲੈ ਕੇ ਚਲੇ ਗਿਆ।
ਮਿਲੋ ਜਾਏ ਪਰਿਵਾਰ,
ਆਪਣੇ ਪਰਿਵਾਰ ਨੂੰ ਤਲਵੰਡੀ ਜਾ ਮਿਲਿਆ।
ਇਹ ਪਛਤਾਤ ਦਾਸ ਹੀ ਤੂੰ ਖੰਡਨਾ,
ਮਰਦਾਨੇ ਤੋਂ ਪਿੱਛੋਂ ਦਾਸਾਂ ਦੇ ਦੁੱਖਾਂ ਨੂੰ ਕੱਟਣ ਵਾਲੇ,
ਰਾਜ ਨਗਰ ਉਦਾਰੂ,
ਇਸ ਨਗਰ ਦੇ ਵਿੱਚ ਸਤਿਗੁਰੂ ਏਮਨਾਬਾਦ ਵਿੱਚ ਬਰਾਜਦੇ ਨੇ, ਇਸ ਇਲਾਕੇ ਨੂੰ ਸੈਦਪੁਰ ਸੰਡਿਆਲੀ ਵੀ ਕਹਿੰਦੇ ਸਨ।
ਬਾਸਰ ਬਨ ਮੈਂ ਜਾਏ ਬਰਾਜ ਹੈ,
ਤੈਨੂੰ ਸਤਿਗੁਰੂ ਮਹਾਰਾਜ ਜੰਗਲ ਇਕਾਂਤ ਵਿੱਚ ਜਾ ਕੇ ਬੈਠਦੇ ਆ।
ਕਮਲ ਬਦਨ ਦੁੱਖ ਕਦਨਾ,
ਸਤਿਗੁਰਾਂ ਦਾ ਚਿਹਰਾ ਕਵਲ ਵਰਗਾ ਹੈ ਦੁੱਖਾਂ ਨੂੰ ਕੱਟਣ ਵਾਲਾ।
ਜਦੇ ਵਿਭਾਵਰ ਹੋਵੇ ਲਖੀ,
ਜਦੋਂ ਸਤਿਗੁਰੂ ਮਹਾਰਾਜ ਵੇਖਦੇ ਕਿ ਰਾਤ ਆਰੰਭ ਹੋ ਰਹੀ ਹੈ,
ਆਵੇ ਲਾਲੋ ਸਦਨਾ,
ਭਾਈ ਲਾਲੋ ਦੇ ਘਰ ਦੇ ਚ ਆ ਜਾਂਦੇ ਨੇ।
ਸਤਪ੍ਰੀਤ ਸੋ ਅਸਨ ਤਿਆਰਾ,
ਬੜੀ ਪ੍ਰੀਤੀ ਦੇ ਨਾਲ ਭਾਈ ਲਾਲੋ ਜੀ ਭੋਜਨ ਤਿਆਰ ਕਰਦੇ ਆ।
ਜਿਹਨੇ ਭਾਖ ਅਜਵਾਵੇ,
ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਕੇ ਛਕਾਉਂਦੇ ਨੇ।
ਭਗਤ ਵਛਲ ਪਾਓ ਭਗਤ ਦੇਖ ਕਰ,
ਭਗਤਾਂ ਨਾਲ ਪਿਆਰ ਕਰਨ ਵਾਲੇ ਸਤਿਗੁਰੂ ਭਾਈ ਲਾਲੋ ਦੀ ਬਹੁਤੀ ਭਗਤੀ ਦੇਖ ਕੇ
ਭੋਜਨ ਤੇ ਕਰ ਪਾਵਾ,
ਇਹਦੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਭੋਜਨ ਛਕਦੇ ਹਨ।
ਸਦਾ ਅਧੀਨ ਦਾਸ ਕੇ ਜੋ,
ਤੇ ਸਦਾ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾਸਾਂ ਦੇ ਸਾਥ ਸੰਗ ਦੀ ਵਸ ਹਨ ਆਪਣੇ ਭਗਤਾਂ ਦੇ।
ਜਾਤ ਪੁਜਾਤ ਨਾ ਜਾਣਾ,
ਸਤਿਗੁਰੂ ਮਹਾਰਾਜ ਜਾਤੀ ਤੇ ਖੋਟੀ ਜਾਤ ਨਹੀਂ ਜਾਣਦੇ, ਕੇਵਲ ਭਗਤੀ ਨੂੰ ਵੇਖਦੇ ਨੇ।
ਗੁਣ ਚਤੁਰਾਈ ਰੀਜੈ ਨਾਹੀ,
ਕਿਸੇ ਦੇ ਗੁਣਾਂ ਦੇ ਉੱਤੇ ਤੇ ਕਿਸੇ ਦੀ ਚਤੁਰਾਈ, ਸਿਆਣਪ ਤੇ ਵਾਹਿਗੁਰੂ ਤੇ ਗੁਰੂ ਪ੍ਰਸੰਨ ਨਹੀਂ ਹੁੰਦੇ।
ਭਾਉ ਭਗਤ ਪਹਿਚਾਨੇ,
ਕੇਵਲ ਪ੍ਰੇਮਾ ਭਗਤੀ ਸਾਹਿਬ ਸੰਗ ਜੀ ਵੇਖਦੇ ਨੇ ਤੇ ਉਹਦੇ ਨਾਲ ਸੰਬੰਧ ਸਤਿਗੁਰਾਂ ਦਾ ਪੈ ਜਾਂਦਾ।
ਜਿਜ ਖੱਤਰੀ ਤੇ ਬੈਸ ਤਾਂ ਕੇ,
ਜਿੰਨੇ ਉੱਥੇ ਦੇ ਬ੍ਰਾਹਮਣ ਖੱਤਰੀ ਤੇ ਬੈਸ ਲੋਕ ਹਨ,
ਸੂਦਰ ਹੁਤੋ ਤਖਾਨਾ,
ਇਸ ਵਾਸਤੇ ਜਿੰਨੇ ਵੀ ਇਹ ਤਿੰਨੇ ਵਰਨ ਨੇ ਉੱਥੇ ਤੇ ਭਾਈ ਲਾਲੋ ਜਿਹੜਾ ਸੀ ਤੇ ਕਾਰੀਗਰ ਸੀ ਉਹਨੂੰ ਸ਼ੂਦਰ ਕਹਿੰਦੇ ਸਨ ਵੀ ਸ਼ੂਦਰ ਦੇ ਘਰ ਦੇ ਇਹ ਨਾਨਕ ਤਵਾ ਰੋਟੀਆਂ ਖਾ ਰਿਹਾ
ਸਾਗ ਸੋ ਭੋਜਨ
ਇਹ ਤਿੰਨੇ ਲੋਕ ਕਹਿੰਦੇ ਵੈਸ਼ ਖੱਤਰੀ ਬ੍ਰਾਹਮਣ ਕਹਿੰਦੇ ਕਿ ਸ਼ੂਦਰ ਦੇ ਘਰ ਦੇ ਬੜੇ ਸਵਾਦ ਨਾਲ ਭੋਜਨ ਖਾ ਰਿਹਾ
ਕੇਵਲ ਪ੍ਰੇਮ ਮਾਨਾ
ਕੇਵਲ ਪ੍ਰੇਮ ਮੰਨ ਕੇ ਸਤਸੰਗ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਲਾਲੋ ਦੇ ਘਰ ਵਿੱਚ ਰਹਿ ਰਹੇ ਨੇ
ਚਾਂਦ ਪਾਓ ਹਾਂਕ ਤੇ ਪਾਉਣਾ
ਸਤਿਗੁਰਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦਾ ਤੇ ਪੱਖਾ ਝੱਲਦਾ
ਹਿਰਦੇ ਆਨੰਦ ਨਾ ਮਾਵਾ
ਹਿਰਦੇ ਚ ਐਸਾ ਆਨੰਦ ਖੜਾ ਆਇਆ ਤੇ ਉਹ ਮਿਉਂਦਾ ਨੀ ਹਿਰਦੇ ਵਿੱਚ
ਦਿਨ ਮੈਂ ਕਿਰਤ ਕਰਤ ਸਭ ਆਪਣੀ
ਦਿਨੇ ਸਤਸੰਗ ਜੀ ਭਾਈ ਲਾਲੋ ਜੀ ਆਪਣੇ ਹੱਥੀ ਆਪਣਾ ਕੰਮ ਕਾਰ ਕਰਦੇ ਨੇ
ਸੇਵਾ ਚਿਤ ਲਾਵਾ
ਔਰ ਤੇ ਉਸ ਤੋਂ ਬਾਅਦ ਸਤਿਗੁਰਾਂ ਦੀ ਸੇਵਾ ਦੇ ਵਿੱਚ ਆਪਣਾ ਚਿਤ ਜੋੜ ਦਿੰਦੇ ਆ
ਆਤਮ ਕੋ ਅਭਿਆਸ ਭਨੇ ਗੁਰ
ਸਤਿਗੁਰੂ ਮਹਾਰਾਜ ਜੀ ਆਪਣੇ ਆਤਮਾ ਦੀ ਪ੍ਰਾਪਤੀ ਸਾਖਿਆਤਾ ਵਾਸਤੇ ਅਭਿਆਸ ਕਹਿੰਦੇ ਵੀ ਇਸ ਢੰਗ ਦੇ ਨਾਲ ਸ਼ਬਦ ਤੇ ਸੁਰ ਦਾ ਧਿਆਨ ਕਰਨਾ ਆ
ਤੂੰ ਸਭ ਚਿਤ ਆਨੰਦਾ
ਮਹਾਰਾਜ ਕਹਿੰਦੇ ਤੇਰਾ ਜਿਹੜਾ ਆਤਮਾ ਹੈ ਤੇ ਉਹ ਸਤ ਸਰੂਪ ਹੈ ਚੇਤਨ ਸਰੂਪ ਹੈ ਤੇ ਆਨੰਦ ਸਰੂਪ ਹੈ
ਰਾਗ ਦਵੇਸ਼ ਤੇ ਹੀਨ ਸਰੂਪਾ
ਤੇ ਤੇਰਾ ਜਿਹੜਾ ਆਤਮਾ ਸਰੂਪ ਹੈ ਉਹਦੇ ਚ ਰਾਗ ਤੇ ਦਵੇਸ਼ ਈਰਖਾ ਨਹੀਂ ਹੈ
ਅੰਮ੍ਰਿਤ ਬਿਨ ਸੋ ਕੰਦਾ
ਜੰਮਣ ਤੇ ਮਰਨ ਤੋਂ ਬਿਨਾਂ ਤੇਰਾ ਆਤਮਾ ਤੇ ਇਸ ਵਾਸਤੇ ਸੁਖਾਂ ਦਾ ਬਦਲ ਰੂਪ ਹੈ
ਅਕਰੇ ਇੱਕ ਪ੍ਰਾਤਮ ਪੂਰਨ
ਅਕਰੇ ਕਹਿੰਦੇ ਉਹਦੇ ਵਿੱਚ ਕਿਰਿਆ ਨਹੀਂ ਹੈ ਤੇ ਪੂਰਨ ਵਿਆਪਕ ਹੈ ਸਾਰੇ ਪਰਮਾਤਮ ਸਰੂਪ ਹੈ
ਜੀਵਨ ਜੜ ਹੈ ਮਾਇਆ
ਤੇ ਜਿਸ ਉਸ ਵਾਹਿਗੁਰੂ ਦੀ ਸੱਤਾ ਤੋਂ ਬਿਨਾਂ ਮਾਇਆ ਵੀ ਜੜ ਹੈ ਤੇ ਉਹ ਕਿਰਿਆ ਕੁਝ ਕਰ ਹੀ ਨਹੀਂ ਸਕਦੀ ਜੇ ਉਹਦੀ ਸੱਤਾ ਨਾ ਪਵੇ
ਸ੍ਰੀ ਗੁਰੂ ਕੇ ਬਸ ਸੁਣ ਅਸ ਲਾਲੋ
ਐਸੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਚਨ ਸੁਣ ਕੇ ਭਾਈ ਲਾਲੋ ਜੀ
ਅਗਿਆਨ ਗਵਾਇਆ
ਤੇ ਜਿਹੜਾ ਸਾਰਾ ਹਿਰਦੇ ਦਾ ਅਗਿਆਨ ਸੀ ਪੜਦਾ ਸੀ ਸਭ ਹੀ ਦੂਰ ਹੋ ਗਿਆ
ਬੀਤੀ ਹੁਤੀ ਬਾਸਨਾ ਮਨ ਮਹਿ
ਜਿੰਨੀਆਂ ਬਾਸ਼ਨਾ ਸੀ ਮਨ ਦੇ ਚ ਬਤੀਤ ਹੋ ਗਈਆਂ ਦੂਰ ਹੋ ਗਈਆਂ ਚਲੇ ਗਈਆਂ ਖਹਿੜਾ ਛੱਡ ਕੇ
ਉਹ ਤਤ ਕੋ ਬੇਤਾ
ਜਿਹੜਾ ਆਪਣਾ ਤਤ ਵਾਸਤਵ ਸਰੂਪ ਹੈ ਤੇ ਆਤਮਾ ਹੀ ਪਰਮਾਤਮਾ ਪਰਮਾਤਮਾ ਹੀ ਆਤਮਾ ਸਰੂਪ ਹੈ ਤੇ ਉਸਦਾ ਬੇਤਾ ਜਾਣੂ ਹੋ ਗਿਆ
ਅਸਵੇ ਦਿਵਸ ਬਤਾਏ ਕਸ਼ੂ ਤਹਿ
ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੁਝ ਦਿਨ ਭਾਈ ਲਾਲੋ ਦੇ ਪਾਸ ਬਤੀਤ ਕੀਤੇ
ਬੇਦੀ ਕੁਲ ਕੀਤਾ
ਸ੍ਰੀ ਸ਼੍ਰੋਮਣੀ ਬੇਦੀਆਂ ਦੇ ਕੁਲ ਦੇ ਕੇਤ ਨਿਸ਼ਾਨ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਦੋਹਰਾ ਸੁਣ ਸਰੋਤਾ ਚਿਤ ਲਾਇ
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਿਓ ਚਿਤ ਲਾ ਕੇ ਕਥਾ ਸੁਣੋ
ਸਿੱਖੀ ਪ੍ਰਾਪਤ ਹੋਏ
ਜੇ ਕਥਾ ਤੁਸੀਂ ਸੁਣਿਆ ਕਰੋਗੇ ਗੁਰੂ ਨਾਨਕ ਸਾਹਿਬ ਦੀ ਤੇ ਤੁਹਾਨੂੰ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ ਪ੍ਰਾਪਤ ਹੋ ਜਾਏਗੀ
ਸਿੱਖੀ ਕੀ ਪਦਵੀ ਅਦਕ
ਸਾਰਿਆਂ ਨਾਲੋਂ ਸਾਧ ਸੰਗ ਜੀ ਸਿੱਖੀ ਦੀ ਪਦਵੀ ਵੱਡੀ ਹੈ ਬ੍ਰਹਮ ਗਿਆਨੀ ਨਾਲੋਂ ਵੀ ਭਗਤ ਨਾਲੋਂ ਵੀ ਤੇ ਗੁਰਮੁਖ ਨਾਲੋਂ ਵੀ ਇਸ ਵਾਸਤੇ ਸਿੱਖੀ ਦੀ ਪਦਵੀ ਜਿਹੜੀ ਸਾਰਿਆਂ ਤੋਂ ਵੱਡੀ ਆ
ਪਰ
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਮਹਿਮਾ ਨੂੰ ਕੋਈ ਕੋਈ ਜਾਣਦਾ ਹੈ ਵੀ ਸਿੱਖੀ ਦੀ ਪਦਵੀ ਕਿੱਡੀ ਉੱਚੀ ਆ
ਚਾਪੀ ਸਤਿਗੁਰ ਸੇਕੋ ਜਮਨੇ ਫੰਦੂ
ਜਿਹੜਾ ਗੁਰੂ ਨਾਨਕ ਸਾਹਿਬ ਦਾ ਗੁਰੂ ਕਲਗੀਧਰ ਦਾ ਸਿੱਖ ਬਣ ਜਾਂਦਾ ਉਸ ਨੂੰ ਜਮਾਂ ਦੇ ਫਾਹੇ ਨਹੀਂ ਪੈਂਦੇ
ਜੋ ਬਾਸਰ ਮੈਂ ਜਾਉਂ ਨਾ ਚੰਦੂ
ਜਿਸ ਤਰ੍ਹਾਂ ਸਾਧ ਸੰਗ ਜੀ ਦਿਨ ਦੇ ਪ੍ਰਕਾਸ਼ ਵਿੱਚ ਤੇ ਚੰਦਰਮਾ ਦੀ ਚਾਨਣੀ ਫਿੱਕੀ ਪੈ ਜਾਂਦੀ ਦਿਸਦਾ ਹੀ ਨਹੀਂ ਚੰਦਰਮਾ ਇਸ ਤਰ੍ਹਾਂ ਅਵਸਥਾ ਹੋ ਜਾਂਦੀ ਹੈ
ਜਨ ਕਮਲ ਦੱਤ ਭਾਲ ਪ੍ਰਕਾਸ਼ੂ
ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਦਾ ਸੂਰਜ ਪ੍ਰਕਾਸ਼ ਆਉਂਦਾ ਹੈ
ਕਿਉਂਕਿ ਇਸੇ ਸਾਸੀ ਤਮ ਨਹਿ ਪਾਸੂ
ਤੇ ਉੱਥੇ ਅੰਧੇਰਾ ਤੇ ਚੰਦਰਮਾ ਜਿਹੜਾ ਕਿਵੇਂ ਦਿਸ ਸਕਦਾ ਹੈ ਅੰਧੇਰਾ ਅਗਿਆਨ ਦਾ ਤੇ ਔਰ ਮੋਹ ਮਮਤਾ ਦਾ ਚੰਦਰਮਾ ਜਿਹੜਾ ਇਹ ਸਾਰੇ ਦੂਰ ਹੋ ਜਾਂਦੇ ਆ
ਸਰਦਾ ਆਤਪ ਦੀਪਤ ਜਹਿਣਾ
ਜਿੱਥੇ ਸਾਧ ਸੰਗ ਜੀ ਗੁਰੂ ਦੀ ਸ਼ਰਧਾ ਦੀ ਧੁੱਪ ਪ੍ਰਕਾਸ਼ ਦੀ ਹੈ
ਭਰਮ ਤਿਮਰ ਕਿਉਂ ਹੋਵੇ ਤਹਿਵਾਰ
ਉੱਥੇ ਭਰਮ ਦਾ ਅੰਧੇਰਾ ਕਿੱਥੇ ਰਹਿ ਸਕਦਾ ਹੈ
ਉੜਗਨ ਕਿਲਵਖੀ ਨਹੀਂ ਪ੍ਰਕਾਸ਼ਤੀ
ਤੇ ਉਸ ਹਿਰਦੇ ਚ ਪਾਪਾਂ ਦੇ ਤਾਰੇ ਜਿਹੜੇ ਉਹ ਵੀ ਪ੍ਰਕਾਸ਼ ਨਹੀਂ ਕਰ ਸਕਦੇ
ਬੇਮੁਕਤਾ ਨਿਸ ਜਹ ਕੀ ਜਹ ਪੀ ਨਾਸ਼ਤ
ਜਿੱਥੇ ਗੁਰੂ ਤੋਂ ਬੇਮੁਕਤਾਈ ਦੀ ਰਾਤ ਜਿਹੜੀ ਹੈ ਤੇ ਉਹ ਵੀ ਨਾਸ਼ ਹੋ ਜਾਂਦੀ ਹੈ
ਨਵ ਕਰ ਬੰਦ ਗੁਰੂ ਪਦ ਬੰਦੇ
ਸੰਤੋਖ ਸਿੰਘ ਜੀ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦਾ।
ਸਿੱਖੀ ਜਾਤਿਆ ਆਨੰਦ ਕੰਦੇ
ਆਨੰਦ ਦੇ ਦਾਤੇ ਬੱਦਲ ਸਤਿਗੁਰਾਂ ਦੇ ਪਾਸੋਂ ਕੇਵਲ ਸਿੱਖੀ ਮੰਗਦਾ, ਹੋਰ ਮੈਨੂੰ ਕੁਝ ਵੀ ਨਹੀਂ ਚਾਹੀਦਾ। ਸਿੱਖੀ ਮਿਲ ਜਾਏ, ਸਿੱਖੀ ਦੀ ਪਰਿਪੱਕਤਾ ਮਿਲ ਜਾਵੇ।
ਇੱਕ ਆਸਨਾ ਸੀ ਅਬ ਔਰੀ,
ਭਾਈ ਸਾਹਿਬ ਕਹਿੰਦੇ ਇੱਕ ਗੁਰੂ ਦੀ ਆਸਾ ਰਹਿ ਗਈ, ਸਿੱਖੀ ਦੀ ਹੋਰ ਸਾਰੀ ਆਸਾ ਨਾਸ਼ ਹੋ ਗਈਆਂ, ਟੁੱਟ ਗਈਆਂ ਨੇ।
ਦਰਸ਼ਨ ਦਿਓ ਲਾਲਸਾ ਮੋਰੀ,
ਗੁਰੂ ਨਾਨਕ ਸਾਹਿਬ ਆਪਣੇ ਦਰਸ਼ਨ ਬਖਸ਼ੋ ਤੇ ਮੇਰੇ ਮਨ ਦੀ ਇਹੀ ਲਾਲਸਾ ਇੱਛਾ ਹੈ।
ਦੋਹਰਾ ਸ੍ਰੀ ਗੁਰੂ ਚਰਨ ਸਰੋਜ ਕੀ।
ਭਾਈ ਸੰਤੋਖ ਸਿੰਘ ਜੀ ਅਗਲਾ ਇਤਿਹਾਸ ਆਰੰਭ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ
ਰਾਂਝੀ ਸੁਰੰਖਲ ਗਲ ਪਾਏ।
ਹਾਂਜੀ, ਰਾਂਝਨੀ ਰਾਜ ਰਾਜ ਕਹਿੰਦੇ ਧੂੜੀ ਨੂੰ, ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੀ ਧੂੜੀ ਦਾ ਸੰਗਲ ਜਿਹੜਾ ਹੈ ਆਪਣੇ ਗਲ ਦੇ ਵਿੱਚ ਪਾ ਕੇ
ਮਾਨੇ ਗਿੰਦ ਕੋ ਰੋਕ ਕਰ,
ਜਿਹੜਾ ਮਨ ਹਾਥੀ ਹੈ ਤੇ ਇਹਨੂੰ ਰੋਕ ਕੇ ਪਾਵੇ, ਗਲ ਚ ਪਾ ਕੇ ਮਨ ਹਾਥੀ ਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਧੂੜੀ ਦਾ ਸੰਗਲ ਤੇ ਇਸ ਮਨ ਨੂੰ ਰੋਕ ਕੇ
ਕਥਾ ਗੱਤਦਾ
ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਦੀ ਅੱਗੇ ਕਥਾ ਮੈਂ ਵਰਣਨ ਕਰਦਾ ਹਾਂ।
ਸ੍ਰੀ ਬਾਲਾ ਸੁੰਦਰ ਵਾਚੀ ਚੌਪੀ ਇਬਦ ਨਗਰ ਏਮਨਾ ਬਾਦੂ।
ਭਾਈ ਬਾਲਾ ਜੀ ਸੰਧੂ ਗੋਦ ਦੇ ਸਾਧ ਸੰਗ ਜੀ ਉਚਾਰਨ ਕਰਦੇ ਨੇ, ਖਡੂਰ ਸਾਹਿਬ ਦੇ ਅੰਦਰ ਇਹ ਕਥਾ ਕਰ ਰਹੇ ਆ। ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਕਥਾ ਨੂੰ ਲਿਖਾ ਰਹੇ ਨੇ। ਭਾਈ ਪੈੜਾ ਮੁਖਾ ਸੁਲਤਾਨਪੁਰ ਦਾ ਸਿੱਖ ਇਹ ਕਥਾ ਲਿਖ ਰਿਹਾ ਹੈ। ਭਾਈ ਬੁੱਢਾ ਜੀ, ਗੁਰੂ ਅਮਰਦਾਸ, ਭਾਈ ਜੀਵਾ, ਭਾਈ ਧਿੰਗਾ, ਭਾਈ ਪਾਰੋ ਜੁਲਕਾ ਇਹ ਸਰੋਤੇ ਆਸੇ ਪਾਸੇ ਬੈਠੇ। ਭਾਈ ਬਾਲਾ ਇਸ ਕਥਾ ਨੂੰ ਕਹਿ ਰਿਹਾ ਹੈ। ਹਾਂਜੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਏਮਨਾ ਬਾਲ ਨਗਰ ਵਿੱਚ ਤੇ ਭਾਈ ਲਾਲੋ ਨੂੰ ਆਨੰਦ ਦੇਣ ਵਾਸਤੇ ਰਹੇ ਨੇ।
15 ਬਾਸਰੀ ਜਵੇ ਬਤੀਤੇ,
ਗੁਰੂ ਨਾਨਕ 15 ਦਿਨ ਭਾਈ ਲਾਲੋ ਦੇ ਘਰ ਵਿਚ ਗੁਰੂ ਨਾਨਕ ਸਾਹਿਬ ਨੂੰ ਰਹਿੰਦਿਆਂ ਬਤੀਤ ਹੋ ਗਏ।
ਚਰਨ ਕਮਲ ਔਰ ਪ੍ਰੀਤੇ,
ਆਪਣੇ ਹਿਰਦੇ ਦੀ ਪ੍ਰੀਤੀ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦਾ ਸੇਵਨ ਕਰਦਾ ਹੈ।
ਪਠਾਨ ਤਾਂ ਕੋ ਰਾਜਾ,
ਇਸ ਇਲਾਕੇ ਦਾ ਸਾਧ ਸੰਗੀ ਰਾਜਾ ਜਿਹੜਾ ਸੀ ਤੇ ਏਮਨਾਬਾਦ ਇਸ ਦੀ ਰਾਜਧਾਨੀ ਸੀ। ਛੋਟੇ ਛੋਟੇ ਪਿੰਡਾਂ ਦੇ ਮਾਲਕਾਂ ਨੂੰ ਉਦੋਂ ਰਾਜੇ ਕਹਿੰਦੇ ਸੀ, ਰਜਵਾੜਿਆਂ ਨੂੰ। ਇਹਦਾ ਨਾਂ ਸੀ ਅੱਤੇ ਖਾਂ, ਇਹ ਪਠਾਨ ਸੀ ਇਸ ਇਲਾਕੇ ਦਾ ਰਾਜਾ।
ਨਿਕਟ ਸਮਾਜੇ ਦੁਸ਼ਟ ਸਮਾਜਾ,
ਤੇ ਜਿਸ ਦੇ ਆਸੇ ਪਾਸੇ ਦੀ ਜਿਹੜੀ ਸਭਾ ਸੀ ਉਹ ਦੁਸ਼ਟ ਮਨੁੱਖਾਂ ਦਾ ਇਹ ਸਾਧ ਸੰਗੀ ਸਮਾਜ ਇਕੱਠ ਹੋਇਆ ਹੋਇਆ ਸੀ।
ਇਹ ਮੰਤਰੀ ਥੋ ਖੱਤਰੀ ਏਕੂ,
ਇਹ ਅੱਤੇ ਖਾਂ ਰਾਜੇ ਦਾ ਮੰਤਰੀ ਵਜ਼ੀਰ ਸੀ ਤੇ ਇੱਕ ਖੱਤਰੀ।
ਨਾਮ ਮਲਕ ਭਾਗੋ ਅਵੇਕੂ,
ਤੇ ਸਾਧ ਸੰਗ ਜੀ ਬੜਾ ਅਵੇਕੂ ਅਗਿਆਨੀ ਬੰਦਾ ਸੀ, ਮੂੜ ਬੰਦਾ ਸੀ, ਮੂਰਖ ਸੀ। ਇਸ ਦਾ ਨਾਂ ਸੀ ਮਲਕ ਭਾਗੋ, ਮਲਕੇ ਦਾ ਖਿਤਾਬ ਸੀ ਤੇ ਭਾਗੋ ਇਸ ਦਾ ਨਾਮ ਸੀ।
ਪਾਸਤੇ ਕੇ ਬਹੁਤ ਦਰਬਾਰ,
ਮਲਕ ਭਾਗੋ ਦੇ ਪਾਸ ਧਨ ਬਹੁਤ ਇਕੱਠਾ ਹੋਇਆ ਹੋਇਆ ਸੀ।
ਕਰਮਨ ਜੋ ਸੰਚਿਓ ਸਰਬਾ,
ਲੋਕਾਂ ਤੇ ਟੈਕਸ ਲਾ ਲਾ ਕੇ ਪਾਪ ਕਰ ਕਰਕੇ ਤੇ ਇਸਨੇ ਸਾਰਾ ਇਕੱਠਾ ਕੀਤਾ ਹੋਇਆ ਸੀ।
ਕਰਮ ਸੁਜਾਸੀ ਆਪਣੋ ਨਰ ਮਾਹੀ,
ਲੋਕਾਂ ਦੇ ਅੰਦਰ ਆਪਣੀ ਮਹਿਮਾ ਆਪਣਾ ਜਸ ਵਧਾਉਣ ਵਾਸਤੇ
ਰਾਮ ਕੋਜ ਕੀਨੋ ਪੁਰ ਤਾਹੀ,
ਇਸਨੇ ਏਮਨਾਬਾਦ ਸ਼ਹਿਰ ਦੇ ਅੰਦਰ ਇੱਕ ਬ੍ਰਹਮ ਕੋਜ ਕੀ ਪੱਕਾ ਭੰਡਾਰਾ ਕੀਤਾ, ਜਿਹਨੂੰ ਅੱਜ ਜਲੇਬੀਆਂ ਭਾਵ ਮਠਿਆਈਆਂ ਉਹਦੇ ਵਿੱਚ ਬਹੁਤ ਸਾਰੀਆਂ ਪਕਾਉਣਾ ਕੀਤੀਆਂ।
ਜਿਜ ਖੱਤਰੀ ਬਿੱਟ ਸੂਦਰ ਚਾਰੀ,
ਤੇ ਜਿਹਦੇ ਅੰਦਰ ਬ੍ਰਾਹਮਣ ਵੀ ਖੱਤਰੀ ਵੀ ਬਿੱਟ ਬੈਸ ਵੀ ਸ਼ੂਦਰੇ ਚਾਰੇ ਵਰਨਾਂ ਨੂੰ ਸੱਦਿਆ।
ਸਭ ਕੋ ਦਿਓ ਅਮੰਤ ਪੁਕਾਰੀ,
ਸਾਰਿਆਂ ਨੂੰ ਸਾਧ ਸੰਗਤ ਜੀ ਉੱਚੀ ਬੁਲਾਵਾ ਦੇ ਕੇ ਇੱਕ ਬੰਦੇ ਦਾ ਤੇ ਅਮੰਤ ਨੂੰ ਨਿੰਦਾ ਦਿੱਤਾ ਗਿਆ।
ਕਿਤੇ ਫਕੀਰਨ ਕੇ ਅਸਥਾਨਾ,
ਫਿਰ ਜਿੱਥੇ ਜਿੱਥੇ ਫਕੀਰਾਂ ਦੇ ਟਿਕਾਣੇ ਸੀ, ਡੇਰੇ ਸੀ, ਆਸ਼ਰਮ ਸਨ, ਕੁਟੀਆ ਸਨ,
ਪਟਨਰ ਸਭ ਨੇ ਅਸਲ ਬਰਜਾਨਾ,
ਇੱਕ ਬੰਦਾ ਭੇਜ ਕੇ ਤੇ ਸਾਰਿਆਂ ਨੂੰ ਭੋਜਨ ਜਿਹੜਾ ਸੀ ਉਹ ਵਰਜਣਾ ਕੀਤਾ ਵੀ ਅੱਜ ਮੇਰੇ ਘਰ ਦੇ ਭੋਜਨ ਖਾਣਾ ਤੁਸੀਂ।
ਦੋਹਰਾ ਤੇ ਖੱਤਰੀ ਕੋ ਦਿਜ ਨਗਰ,
ਕਹਿੰਦੇ ਨੇ ਕਿ ਇਸ ਵਾਸਤੇ ਤੇ ਉਹ ਖੱਤਰੀ ਤੇ ਬ੍ਰਾਹਮਣ ਤੇ ਨਗਰ ਵਿੱਚ
ਜਿੰਤ ਅਮੰਤੂ ਦੇਤ,
ਕਹਿੰਦੇ ਖੱਤਰੀ ਮਲਕ ਭਾਗੋ ਦਾ ਭੇਜਿਆ ਹੋਇਆ ਇੱਕ ਬ੍ਰਾਹਮਣ ਤੇ ਨਿਉਂਦੇ ਦਿੰਦਾ ਕਰਦਾ ਸੀ ਇਸ ਸ਼ਹਿਰ ਦੇ ਵਿੱਚ।
ਜਾਵਤ ਸੇ ਉਦਿਆਨ ਕੋ,
ਉਦਿਆਨ ਉਜਾੜ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਇਕਾਂਤ ਵਿੱਚ ਸਿਮਰਨ ਕਰਨ ਵਾਸਤੇ ਜਾ ਰਹੇ ਸੀ।
ਬੇਦੀ ਕੁਲ ਕੇਤ,
ਬੇਦੀਆਂ ਦੇ ਕੁਲ ਦੇ ਨਿਸ਼ਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ
ਵਿਪਰ ਬਲੋਕ ਤੋਂ ਬਚਨਿਆ ਲਾਏ,
ਮਹਾਰਾਜ ਜੀ ਨੂੰ ਬਾਹਰ ਆਕਾਮ ਜਾਂਦਿਆਂ ਤੇ ਬ੍ਰਾਹਮਣ ਨੇ ਵੇਖ ਕੇ ਬਚਨ ਆਖੇ,
ਕਿੱਥੋਂ ਨਾਨਕ ਤਪਾ ਸਦਾਏ,
ਕਹਿੰਦਾ ਨਾਨਕ ਤਪਾ ਤੂੰ ਕਿਸ ਪਾਸੇ ਨੂੰ ਜਾ ਰਿਹਾ ਹੈ,
ਅਮੰਤ ਨਾ ਕਰੋ ਆਹਾਰਾ,
ਕਹਿੰਦਾ ਅੱਜ ਤੁਸੀਂ ਭਾਈ ਲਾਲੋ ਦੇ ਘਰ ਵਿੱਚ ਰੋਟੀ ਨਹੀਂ ਖਾਣੀ ਹੈ ਤੇ ਤੁਹਾਨੂੰ ਮੈਂ ਨਿਉਂਦਾ ਦਿੰਦਾ ਹਾਂ।
ਸੁਣ ਕੇ ਸ੍ਰੀ ਮੁਖ ਬਚਨ ਉਚਾਰਾ।
ਇਸ ਬ੍ਰਾਹਮਣ ਦੇ ਬੋਲ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਸਵਾਏ ਮਾਨ ਮੁਖੋਂ ਇਸ ਤਰ੍ਹਾਂ ਬਚਨ ਉਚਾਰਿਆ,
ਜੈਸ ਅਮਨ ਤੂੰ ਬਿਪਰ ਤੁਮਾਰੇ।
ਕਹਿਣ ਲੱਗਾ ਹੈ ਬ੍ਰਾਹਮਣ, ਗੁਰੂ ਨਾਨਕ ਸਾਹਿਬ ਕਹਿੰਦੇ ਕਿਹੋ ਜਿਹਾ ਨਿਉਂਦਾ ਹੈ ਤੇਰੇ,
ਜਿਸ ਵਰਤਾਂਤ ਬਤਾਓ ਵਿਚਾਰੇ।
ਇਹ ਸਾਰਾ ਪ੍ਰਸੰਗ ਵਿਚਾਰ ਕੇ ਤੂੰ ਆਪਣਾ ਖੋਲ ਕੇ ਦੱਸ।
ਕਹੇ ਦੇਜੀ ਭਾਗੋ ਖੱਤਰੀ ਜੋ।
ਇਹ ਬ੍ਰਾਹਮਣ ਕਹਿਣ ਲੱਗਾ ਜੋ ਮਲਕ ਭਾਗੋ ਖੱਤਰੀ ਹੈ,
ਸਭ ਕੋ
ਉਹਨੇ ਇੱਕ ਪੱਕਾ ਭੰਡਾਰਾ ਕੀਤਾ, ਚਾਰੇ ਵਰਨਾਂ ਨੂੰ ਉਸਨੇ ਨਿਉਂਦਾ ਦਿੱਤਾ ਹੈ।
ਬ੍ਰਹਮ ਭੋਜ ਤਨਕੀਨ ਬਸਾਲਾ।
ਇਸ ਵਾਸਤੇ ਬ੍ਰਹਮ ਭੋਜ ਪੱਕੇ ਭੰਡਾਰੇ ਨੂੰ ਕਹਿੰਦੇ ਸੀ ਉਸ ਵੇਲੇ, ਤੇ ਉਹਨੇ ਬ੍ਰਹਮ ਭੋਜ ਕੀਤਾ ਹੈ ਬੜਾ ਭਾਰੀ।
ਸਭ ਤੇ ਸਾਲਾ
ਅੱਜ ਵੱਡੇ ਜਗ ਦੇ ਤੇ ਰੋਟੀ ਖਾਣ ਵਾਸਤੇ ਸਾਰੇ ਉਸਦੇ ਘਰ ਵਿੱਚ ਬੰਦੇ ਜਾਣਗੇ।
ਇਹੋ ਗੁਰੂ ਹਮ ਕਿਨਕੇ ਮਾਹੀ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬ੍ਰਾਹਮਣ ਅਸੀਂ ਕਿਹਨਾਂ ਦੇ ਵਿੱਚੋਂ ਹਾਂ,
ਹੈ ਦਰਵੇਸ਼ੀ ਬਰਨ ਕੋ ਨਾਹੀ।
ਅਸੀਂ ਤਾਂ ਰੱਬ ਦੇ ਦਰਵੇਸ਼ ਹਾਂ, ਫਕੀਰ ਲੋਕ ਹਾਂ, ਭਗਤਾਂ, ਤੇ ਸਾਡਾ ਤਾਂ ਕੋਈ ਵਰਨ ਨਹੀਂ ਹੁੰਦਾ, ਫਕੀਰ ਦੀ ਕਿਹੜਾ ਕੋਈ ਜਾਤ ਹੁੰਦੀ ਹੈ।
ਦੁਹਰਾ ਸੁਣ ਸੁਰਨ ਮੈਂ ਵਿਪਰਸੋ।
ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਇਹ ਬ੍ਰਾਹਮਣ ਸੁਣ ਕੇ
ਇਸੋ ਬਚਨ ਅਲਾਏ,
ਇਹ ਹੱਸ ਪਿਆ, ਸਤਿਗੁਰਾਂ ਨੂੰ ਮਖੌਲ ਦੇ ਨਾਲ ਇਸ ਤਰ੍ਹਾਂ ਕਹਿਣ ਲੱਗਾ,
ਨਾਮ ਕਰਾਈ ਤੁਹੇ ਕੋ।
ਕਹਿੰਦਾ ਹਾਂ, ਇਸੇ ਕਰਕੇ ਤਾਂ ਤੇਰਾ ਨਾਮ ਲੋਕਾਂ ਨੇ ਕਰਾਈਆ ਰੱਖਿਆ ਹੋਇਆ ਹੈ।
ਇਨ ਬਾਤਨ ਬਣ ਆਏ,
ਅੱਜ ਇਹੋ ਜਿਹੀਆਂ ਤੇਰੀਆਂ ਗੱਲਾਂ ਨੇ, ਇਹਨਾਂ ਗੱਲਾਂ ਤੋਂ ਮੈਨੂੰ ਲੱਗਦਾ ਤੇਰਾ ਨਾਮ ਕਰਾਈਆ ਹੀ ਬਣ ਆਉਂਦਾ ਹੈ।
ਚੌਪੀ ਛੋਰੀ ਲੋਕ ਰੀਤ ਜਗ ਮਾਹੀ।
ਤੇ ਤੁਸੀਂ ਲੋਕਾਂ ਵਾਲੀ ਰੀਤੀ ਜਿਹੜੀ ਸੀ ਵਿਵਹਾਰ ਦੀ ਛੱਡ ਦਿੱਤੀ ਸੰਸਾਰ ਵਿੱਚੋਂ,
ਭਇਓ ਨਾਮ ਤੁਹੇ ਕੁਰਾਹੀ।
ਕਹਿੰਦਾ ਇਸੇ ਕਰਕੇ ਤੇਰਾ ਨਾਮ ਕੁਰਾਈਆ ਪੈ ਗਿਆ ਨਾ, ਰੱਬ ਦੀ ਭਗਤੀ ਵਾਲੇ ਨੂੰ ਕੁਰਾਈਆ ਖੁੱਟੇ ਰਸਤੇ ਪਿਆ ਹੈ ਲੋਕ ਕਹਿੰਦੇ ਨੇ।
ਬ੍ਰਹਮ ਭੋਜ ਮੈਂ ਜੇ ਨਹਿ ਆਵ ਹੈ।
ਕਹਿੰਦਾ ਜੇ ਕਰਕੇ ਨਾਨਕ ਤਬਾ ਤੂੰ ਮਲਕ ਭਾਗੋ ਦੇ ਬ੍ਰਹਮ ਭੋਜ ਵਿੱਚ ਨਾ ਆਇਆ,
ਮਲਕ ਕ੍ਰੋਧ ਹਿਰਦੇ ਉਪਜਾਵ ਹੈ।
ਮਲਕ ਸਾਹਿਬ ਕਹਿੰਦਾ ਬੜਾ ਹਿਰਦੇ ਚ ਗੁੱਸਾ ਕਰਨਗੇ।
ਨਗਰ ਵਿਖੇਤੇ ਦੇ ਨਿਕਸਾਈ।
ਕਹਿੰਦਾ ਆਪਣਾ ਹੁਕਮ ਦਵਾ ਕੇ ਤੁਹਾਨੂੰ ਇਸ ਏਮਨਾਬਾਦ ਦੇ ਚੋਂ ਕੱਢ ਦੇਣਗੇ।
ਤੁਮ ਜਾਣੋ ਮੈਂ ਕਹਿ ਸੁਣਾਈ।
ਕਹਿੰਦਾ ਮੈਂ ਤੁਹਾਨੂੰ ਸੁਣਾ ਕੇ ਕਹਿਤਾ ਤੇ ਚੰਗੀ ਤਰ੍ਹਾਂ ਮੇਰੀ ਗੱਲ ਨੂੰ ਜਾਣ ਲਿਓ।
ਇਹ ਵਿਦ ਕਹਿ ਕਰ ਦੇ ਜੀ ਤਬ ਗਮਨਾ।
ਇਉਂ ਸਾਧ ਸੰਗ ਜੀ ਕਹਿ ਕੇ ਬ੍ਰਾਹਮਣ ਚਲੇ ਗਿਆ।
ਪੁੱਛਣ ਕਰੀ ਖਿਮਾ ਕੇ ਭਵਨਾ।
ਔਰ ਖਿਮਾ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਚੁੱਪ ਕਰ ਗਏ।
ਭੋਜਨ ਅਰਕ ਬਣਾਵਾ।
ਬੜਾ ਭਾਰੀ ਪੱਕਾ ਭੰਡਾਰਾ ਜਿਹੜਾ ਅਸੀਂ ਘਰ ਵਿੱਚ ਇਹਨੇ ਬਣਵਾਇਆ।
ਉਚਨੀ ਸਭ ਸਦਨੇ ਅਲਾਵਾ।
ਤੇ ਜਿੰਨੇ ਉੱਚੇ ਨੀਵੇਂ ਸੀ ਸਾਰੇ ਬੰਦੇ ਘਰ ਦੇ ਚ ਬੁਲਾਉਣਾ ਕੀਤੇ।
ਕਰੋ ਜਾਏ ਕਰ ਖਾਨ ਅਹਾਰਾ।
ਤੇ ਸਾਰਿਆਂ ਨੇ ਜਾ ਕੇ ਇਹਦੇ ਘਰ ਦੇ ਚ ਭੋਜਨ ਛਕਣਾ ਕੀਤਾ।
ਅਨਕ ਭਾਂਤ ਕਰ ਜੋ ਸਵਾਰਾ।
ਜੋ ਅਨੇਕਾਂ ਢੰਗਾਂ ਤਰੀਕਿਆਂ ਦੇ ਨਾਲ ਸਵਾਰਿਆ ਹੋਇਆ ਸੀ, ਬਣਾਇਆ ਹੋਇਆ ਸੀ।
ਰਿਪਤ ਹੋਏ ਬਹੁਤ ਸੁਜਸ ਬਖਾਨ ਹੈ।
ਰੱਜ ਕੇ ਸਾਧ ਸੰਗ ਜੀ ਬੜਾ ਭਾਰੀ ਇਸ ਦਾ ਜਸ ਕਰਦੇ ਆ।
ਪੁੰਨਵਾਨਤਾ ਕੋ ਆਤਮਾਨ ਹੈ।
ਮਲਕ ਭਾਗੋ ਨੂੰ ਪੁੰਨਵਾਨ ਮੰਨਦੇ, ਵੀ ਬੜਾ ਪੁੰਨੀ ਬੰਦਾ, ਬੜਾ ਦਾਨੀ ਬੰਦਾ ਇਹ।
ਝੂਠੇ ਲਖੇ ਨਾ ਇਹ ਪਰਪੰਚੀ।
ਹਾਂ ਭਾਈ ਸਾਹਿਬ ਕਹਿੰਦੇ ਨੇ ਕਿ ਝੂਠੇ ਬੰਦੇ ਆ, ਇਹ ਨੀ ਸਮਝਦੇ ਵੀ ਤਾਂ ਛਲੀਆ ਹੈ, ਧੋਖੇਬਾਜ ਬੰਦਾ ਹੈ।
ਜਿਨਵਟ ਅੱਗ ਕਰ ਮਾਇਆ ਸੰਚੀ।
ਜਿਸ ਨੇ ਟੈਕਸ ਲਾ ਲਾ ਕੇ ਲੋਕਾਂ ਦੇ ਪਾਪ ਕਰ ਕਰਕੇ ਬੜੀ ਭਾਰੀ ਮਾਇਆ ਇਕੱਠੀ ਕੀਤੀ ਹੋਈ ਹੈ।
ਦੋਰਾ ਤੇ ਗ੍ਰਹੇ ਨੇ ਸ੍ਰੀ ਗੁਰੂ ਗਏ।
ਭਾਈ ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਘਰ ਵਿੱਚ ਨਹੀਂ ਗਏ।
ਦਿਨ ਬਿਤਾਏ ਉਦਿਆਨ,
ਸਾਰਾ ਦਿਨ ਸਤਿਗੁਰੂ ਮਹਾਰਾਜ ਜੀ ਨੇ ਜੰਗਲ ਇਕਾਂਤ ਵਿੱਚ ਬਤੀਤ ਕਰ ਦਿੱਤਾ।
ਲਾਲੋ ਆਲੇ ਆਨ ਕੈ।
ਭਾਈ ਲਾਲੋ ਦੇ ਘਰ ਦੇ ਸਤਿਗੁਰਾਂ ਨੇ ਆ ਕੇ
ਰਾਜਤ ਮਿਆ ਨਿਧਾਨ,
ਰਾਜਤ ਕੀ ਟਿਕ ਗਏ ਨੇ ਮੇਹਰ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ।
ਚੌਪੀ ਤਪਨ ਆਇਓ ਦਿਜਤੇ ਜਾਨੀ।
ਇਹ ਜਿਹੜਾ ਬ੍ਰਾਹਮਣ ਸੀ ਨਿੰਦੇ ਦਾਨ ਵਾਲਾ, ਇਸਨੇ ਬੜਾ ਖਿਆਲ ਰੱਖਿਆ। ਕਹਿੰਦਾ ਲੈ ਵੀ ਤਪਾ ਅੱਜ ਆਇਆ ਨੀ ਰੋਟੀ ਖਾਣ ਵਾਸਤੇ।
ਰੋਟੀ ਭਾਗੋ ਨਿਰਤ ਬਖਾਨੀ।
ਇਸਨੇ ਮਲਕ ਭਾਗੋ ਦੇ ਪਾਸ ਜਾ ਕੇ ਚੁਗਲੀ ਲਾ ਦਿੱਤੀ।
ਪੋਤੇ ਸਵਾਸੂਆ ਆ ਗਏ।
ਇਹ ਤਾਂ ਜਿਹੜਾ ਪਹਿਲਾਂ ਹੀ ਸਾਧ ਸੰਗ ਜੀ ਈਰਖਾ ਕਰਦੇ ਸੀ ਸਤਿਗੁਰਾਂ ਦੇ ਨਾਲ,
ਜਾਤੇ ਦੁਸ਼ਟੀ ਸੋ ਅਨਰਾਗੇ,
ਇਸ ਕਰਕੇ ਇਹਨਾਂ ਨੇ ਦੁਸ਼ਟ ਸੁਭਾਅ ਦੇ ਨਾਲ ਪ੍ਰੇਮ ਕਰਨਾ ਹੀ ਸੀ।
ਦੇਖੋ ਮਲਕ ਨਾ ਤੁਮਰੇ ਆਇਓ,
ਕਹਿੰਦੇ ਦੇਖੋ ਮਲਕ ਸਾਹਿਬ ਨਾਨਕ ਤਪਾ ਤੇਰੇ ਘਰ ਵਿੱਚ ਨਹੀਂ ਆਇਆ,
ਖੱਤਰੀ ਨਾਨਕ ਤਪਾ ਕਹਾਇਓ,
ਤੇ ਔਰ ਖੱਤਰੀ ਨਾਨਕ ਤਪਾ ਕਹਾਇਓ, ਜੋ ਖੱਤਰੀ ਔਰ ਨਾਨਕ ਤਪਾ ਆਪਣੇ ਆਪ ਨੂੰ ਖੱਤਰੀ ਕਹਾਉਂਦਾ ਹੈ,
ਤੁਮ ਤੇ ਅਦਕੇ ਆਪ ਕੋ ਜਾਣਾ,
ਇਸ ਵਾਸਤੇ ਤੇਰੇ ਨਾਲੋਂ ਵੀ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਜਾਣਿਆ ਹੈ।
ਅਜੂ ਆਹਾਰੇ ਨਾ ਤੁਮ ਘਰ ਆਨਾ,
ਦੇਖੋ ਤੁਹਾਡੇ ਘਰ ਦੇ ਵਿੱਚ ਆ ਕੇ ਉਹਨਾਂ ਨੇ ਭੋਜਨ ਨਹੀਂ ਛਕਿਆ,
ਤੇਰੇ ਨੇ ਅੰਤ ਕਾਹੂ,
ਤੇ ਦੇਖੋ ਕਿਸੇ ਨੂੰ ਆਪਣੀ ਅੱਖ ਦੇ ਥੱਲੇ ਲਿਆਉਂਦੇ ਹੀ ਨਹੀਂ ਹਨ,
ਅਜੀ ਰੀਤ ਭਗਤ ਅਰਥ ਕਰਾਹੂ,
ਤੇ ਇਹਨਾਂ ਨੇ ਸੰਸਾਰ ਕ੍ਰਿਤੀ ਛੱਡ ਦਿੱਤੀ ਆ ਤੇ ਖੋਟੇ ਪਾਸੇ ਆਪਣਾ ਪੈਰ ਰੱਖ ਲਿਆ,
ਉਧਰ ਕੇ ਕਰ ਭੋਜਨ ਕਰਹੀ,
ਤੇ ਭਾਈ ਲਾਲੋ ਚੁੰਦਰ ਤਰਖਾਣ ਕਾਰੀਗਰ ਤੇ ਉਹਦੇ ਘਰ ਦੇ ਵਿੱਚ ਰੋਟੀ ਖਾਂਦੇ ਆ,
ਆਵਾ ਇਹ ਨਾ ਉਰ ਮੈਂ ਡਰਹੀ,
ਇਸ ਵਾਸਤੇ ਕਹਿੰਦੇ ਤੇ ਇੱਥੇ ਆਇਆ ਹੀ ਨੀ ਤੇ ਨਾ ਤੇਰਾ ਹਿਰਦੇ ਚ ਡਰ ਹੀ ਮੰਨਿਆ,
ਦੋਰਾ ਸੁਣ ਭਾਗੋ ਕੁਨ ਬੂਝੀ,
ਸੁਣ ਕੇ ਮਲਕ ਭਾਗੋ ਫੇਰ ਪੁੱਛਦਾ ਹੈ,
ਅਮੰਤ ਕੇ ਨਾ ਹੈ,
ਕਹਿਣ ਲੱਗਾ ਬ੍ਰਾਹਮਣ ਤੂੰ ਦੱਸ ਉਹਨਾਂ ਨੂੰ ਨਿਉਂਦਾ ਦਿੱਤਾ ਸੀ ਕਿ ਨਹੀਂ ਦਿੱਤਾ,
ਕਹੇ ਜੇ ਜੀ ਕੀਨ ਤਕੀਦ ਮੈਂ,
ਇਹ ਜਿਹੜਾ ਬ੍ਰਾਹਮਣ ਕਹਿਣ ਲੱਗਾ ਹਾਂ ਜੀ ਮੈਂ ਬਹੁਤ ਉਹਨਾਂ ਨੂੰ ਪਕਿਆਈ ਕੀਤੀ ਸੀ ਨਿਉਂਦਾ ਦੇ ਕੇ,
ਬਹੁਤ ਵਾਰ ਬਚ ਭਰਾ ਹੈ,
ਬਹੁਤ ਵਾਰੀ ਬਚਨ ਕਹਿ ਕਹਿ ਕੇ
ਮਲਕ ਮਨ ਕ੍ਰੋਧ ਆਇਓ,
ਸੁਣ ਕੇ ਮਲਕ ਭਾਗੋ ਦੇ ਮਨ ਦੇ ਵਿੱਚ ਬਹੁਤ ਗੁੱਸਾ ਆ ਗਿਆ,
ਮਨੋ ਸਿੰਘ ਪਾਰੀ ਮਸਕ ਰਸਾਇਓ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਨੋ ਸ਼ੇਰ ਦੇ ਉੱਤੇ ਮੱਛਰ ਜਿਹੜਾ ਇਹੀ ਗੁੱਸੇ ਹੋ ਗਿਆ, ਮੱਛਰ ਵਾਂਗ ਗੁੱਸਾ ਕਰਦਾ ਗੁਰੂ ਨਾਨਕ ਸਾਹਿਬ ਦੇ ਉੱਤੇ ਮਲਕ ਭਾਗੋ,
ਜਾਵੋ ਦੇ ਜੀ ਤੇ ਆਨ ਬੁਲਾਈ,
ਕਹਿੰਦਾ ਬ੍ਰਾਹਮਣ ਜਾ ਤੂੰ ਉਹਨਾਂ ਨੂੰ ਫੇਰ ਬੁਲਾ ਕੇ ਲਿਆ,
ਦੇਖ ਲੈ ਤਿਲਕੀ ਮਨਸਾਈ,
ਕਹਿੰਦਾ ਦੇਖ ਲੈਂਦੇ ਅੱਜ ਉਹਨਾਂ ਦਾ ਮਨੁਸ਼ ਪੁਣਾ ਮਰਦਾਉ ਪੁਣਾ ਦੇਖ ਲੈਂਦੇ ਆ,
ਜੋਰ ਐਂਟਰੀ ਸੋ ਕਰਹੀ,
ਕਿੰਨਾ ਕੁ ਬਲ ਕਰਦੇ ਤੇ ਆਕੜ ਕਰਦੇ ਹਨ,
ਆਵਾ ਖਾਨ ਨਾ ਉਰ ਮੈਂ ਡਰਹੀ,
ਇਸ ਵਾਸਤੇ ਭੋਜਨ ਖਾਣ ਨੀ ਆਇਆ ਤੇ ਨਾ ਹਿਰਦੇ ਚ ਡਾਰੇ ਕੀਤਾ,
ਸੁਣ ਤੇ ਹਰਖਤੀ ਤੂਰਨ ਗਵਨਾ,
ਸੁਣ ਕੇ ਜਿਹੜਾ ਬ੍ਰਾਹਮਣ ਸੀ ਖੁਸ਼ ਹੋ ਕੇ ਛੇਤੀ ਚਲੇ ਗਿਆ,
ਉਤੋਂ ਜਹਾਂ ਲਾਲੋ ਕੋ ਭਵਨਾ,
ਜਿੱਥੇ ਸਾਧ ਸੰਗ ਜੀ ਭਾਈ ਲਾਲੋ ਦਾ ਘਰ ਸੀ,
ਠੰਡ ਉੱਚੋ ਬਚ ਪ੍ਰਾਹੀ,
ਦਰਵਾਜ਼ੇ ਦੇ ਉੱਤੇ ਖੜ ਕੇ ਇਸ ਬ੍ਰਾਹਮਣ ਨੇ ਉੱਚੀ ਬੋਲਣਾ ਕੀਤਾ,
ਲਾਲੋ ਨਾਨਕ ਤਾਂ ਇਹੀ,
ਕਹਿੰਦਾ ਭਾਈ ਲਾਲੋ ਦੱਸ ਨਾਨਕ ਤਾਂ ਭਾਈ ਇੱਥੇ ਹੀ ਹੈ,
ਕਹਿ ਲਾਲੋ ਵੈਸੇ ਹੈ ਅੰਤਰ,
ਭਾਈ ਲਾਲੋ ਜੀ ਕਹਿੰਦਾ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਅੰਦਰ ਬੈਠੇ ਨੇ,
ਆਜ ਕੌਣ ਤੋਂ ਕਹੋ ਨਿਰੰਤਰ,
ਕਹਿੰਦਾ ਤੇਰਾ ਉਹਨਾਂ ਦੇ ਨਾਲ ਕੀ ਕੰਮ ਆ ਤੇ ਬਿਨਾਂ ਪੜਦੇ ਤੂੰ ਦੱਸਣਾ ਕਰ,
ਕਹਿ ਜੀ ਪਠੋ ਬਹਿਰ ਕੋ,
ਤੇ ਬ੍ਰਾਹਮਣ ਕਹਿੰਦਾ ਉਹਨਾਂ ਨੂੰ ਬਾਹਰ ਭੇਜਣਾ ਕਰ,
ਸ੍ਰੀ ਗੁਰੂ ਆਪੇ ਆਏ,
ਗੁਰੂ ਨਾਨਕ ਸਾਹਿਬ ਆਪ ਹੀ ਸਾਧ ਸੰਗ ਜੀ ਬਾਹਰ ਆ ਗਏ,
ਕਿਆ ਪਾਦਾ ਤੂੰ ਕਹਿ ਤੋਹੋ,
ਤੇ ਮਹਾਰਾਜ ਕਹਿੰਦੇ ਆ ਪਾਦਾ ਬ੍ਰਾਹਮਣ ਤੂੰ ਕੀ ਕਹਿੰਦਾ ਆ,
ਮਹਾਰਾਜ ਦੇਹੋ ਸੁਣਾਏ,
ਆਪਣਾ ਕੰਮ ਜਿਹੜਾ ਸਾਡੇ ਪ੍ਰਤੀ ਹੈ ਤੇਰਾ ਉਹ ਦੱਸ ਦੇ,
ਚਲੀਏ ਤੂਰਨ ਮਲਕ ਬੁਲਾਵਾ,
ਛੇਤੀ ਚਲੋ ਨਾਨਕ ਤਬਾ ਮਲਕ ਸਾਹਿਬ ਸੱਦ ਰਹੇ ਨੇ,
ਨਤਮਾਨ ਕੋ ਅਵਰ ਪਠਾਵਾ,
ਨਹੀਂ ਤਾਂ ਹੋਰ ਮਨੁੱਖ ਤੁਹਾਡੇ ਪਾਸ ਭੇਜਣਗੇ,
ਬੋਲੇ ਸ੍ਰੀ ਗੁਰੂ ਸਭ ਸੁਖ ਧਾਮਾ,
ਸਾਰੇ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ,
ਮਲਕ ਸੰਗ ਕਿਆ ਹਮਰੇ ਕਾਮਾ,
ਕਹਿੰਦਾ ਉਹ ਬ੍ਰਾਹਮਣ ਮਹਾਰਾਜ ਕਹਿੰਦੇ ਮਲਕ ਭਾਗੋ ਨਾਲ ਸਾਡਾ ਕੀ ਕੰਮ ਆ,
ਕੌਣ ਮਲਕ ਹੋ ਜਾਣਤ ਨਾਹੀ,
ਕਹਿੰਦੇ ਮਲਕ ਭਾਗੋ ਕੌਣ ਹੁੰਦਾ ਅਸੀਂ ਨੀ ਉਹਨੂੰ ਜਾਣਦੇ,
ਆਪਣਾ ਬਲੋ ਕਿਉਂ ਕਹਾਂ ਵਸਾਹੀ,
ਤੇ ਅਸੀਂ ਕਦੇ ਉਹਨੂੰ ਦੇਖਿਆ ਨੀ ਕਿੱਥੇ ਰਹਿੰਦਾ ਉਸਦੇ ਬਾਰੇ ਜਾਣਕਾਰੀ ਸਾਨੂੰ ਕੋਈ ਨੀ,
ਲੈਣ ਦੇਣ ਕੋ ਕਾਜ ਨਾ ਕੋਊ,
ਤੇ ਨਾ ਉਹਨੂੰ ਕੋਈ ਧਨ ਅਸੀਂ ਦੇਣ ਦਿੱਤਾ ਹੈ ਤੇ ਨਾ ਕੋਈ ਵਿਆਜੂ ਉਹਦੇ ਪਾਸੋਂ ਧਨ ਲਿਆ ਹੋਇਆ,
ਕਿਉਂ ਆਇਸ ਕਰ ਭੇਜ ਦਸੋ,
ਤੇ ਕਿਉਂ ਆਪਣਾ ਹੁਕਮ ਕਰ ਕਰਕੇ ਤੈਨੂੰ ਸਾਡੇ ਪਾਸ ਭੇਜਦਾ,
ਹਰ ਦੂਜੀ ਦੂਤੀ ਦਰਕੀਨੀ,
ਤੇ ਵਾਪਸ ਮੁੜਿਆ ਬ੍ਰਾਹਮਣ ਦੂਜੀ ਵਾਰੀ ਫੇਰ ਚੁਗਲੀ ਮਲਕ ਭਾਗੋ ਦੇ ਪਾਸ ਲਾਤੇ,
ਕੇਵਲ ਸਮਝੇ ਜੇ ਮਤਹੀਨੀ,
ਜਿਸਦੀ ਮਤ ਸਾਧ ਸੰਗ ਜੀ ਬਹੁਤ ਕਮਜ਼ੋਰ ਹੈ ਤੇ ਗੁਰੂ ਨਾਨਕ ਸਾਹਿਬ ਦੇ ਭੇਦ ਨੂੰ ਨਹੀਂ ਜਾਣਦਾ,
ਮਲਕ ਜੇ ਆਸ਼ ਤੋਰੀ,
ਕਹਿਣ ਲੱਗੇ ਸੁਣੋ ਮਾਲਕ ਜਿਹੜੀ ਤੁਹਾਡੀ ਆਗਿਆ ਹੈ,
ਅੰਤ ਦੀਨ ਬਹੋਰੀ,
ਆਪਣੇ ਹਿਰਦੇ ਚ ਲਿਆਉਂਦੇ ਨੀ ਨਾਨਕ ਤਪੇ ਨੇ ਮੋੜ ਦਿੱਤੀ ਆ,
ਕਹੇ ਨਾ ਜਾਣੋ ਮਲਕ ਮੈਂ,
ਉਹ ਕਹਿੰਦੇ ਤੇ ਮੈਂ ਨੀ ਜਾਣਦਾ ਮਲਕ ਭਾਗੋ ਕੌਣ ਹੁੰਦਾ ਆ,
ਉਹ ਹੈ ਕਹਾਂ ਬਸਾਏ,
ਮਲਕ ਭਾਗੋ ਕੌਣ ਹੁੰਦਾ ਤੇ ਕਿੱਥੇ ਉਹ ਰਹਿੰਦਾ ਹੈ,
ਢੀਠ ਨੁਸ਼ਟੁਰ ਬਚਨ,
ਕਹਿੰਦਾ ਬੜੀ ਬੜੀ ਢੀਠਤਾ ਵਾਲਾ ਤੇ ਨਿਸ਼ਚਰ ਕਠੋਰ ਬਚਨ ਜਿਹੜਾ
ਤੁਮਕੋ ਕਹੇ ਬਣਾਏ,
ਤੁਹਾਨੂੰ ਬਣਾ ਬਣਾ ਕੇ ਕਹਿੰਦੇ ਹਨ,
ਨਹੀਂ ਬੁਲਾਇਓ ਇੱਥਾ ਆਵੇ,
ਇਸ ਵਾਸਤੇ ਬੁਲਾਇਆ ਹੋਇਆ ਇੱਥੇ ਨਹੀਂ ਆਉਂਦਾ,
ਅਬੇ ਜੋ ਹਿਰਦੇ ਭਾਵੇ,
ਬੁਲਾਏ ਹੋਏ ਤਾਂ ਹੁਣ ਇੱਥੇ ਨਹੀਂ ਆ ਰਿਹਾ, ਤੇ ਜਿਵੇਂ ਤੁਹਾਡੇ ਹਿਰਦੇ ਚ ਪਾਉਂਦਾ ਉਵੇਂ ਕਰ ਲਓ।
ਭੋਜਨ ਕੀ ਕਰ ਹੈ ਨਿੰਦਾ,
ਤੇ ਤੇਰੇ ਬਣਾਏ ਹੋਏ ਬ੍ਰਹਮ ਭੋਜ ਦੀ ਨਿੰਦਿਆ ਕਰਦੇ ਆ,
ਨਾਵੇਂ ਕਰ ਸੂਦਰ ਜੋ ਮੰਦਾ,
ਜਿਹੜਾ ਮਾੜਾ ਸੂਦਰ ਆ ਨਾ, ਤੇ ਆਪਣੇ ਨਾਮ ਲਪਾਈ ਲਾਲੋ ਦੇ ਘਰ ਦੇ ਚ ਰੋਟੀ ਖਾਂਦੇ ਆ,
ਖੱਤਰੀ ਜਾਤ ਨਾਲ ਲੱਜਾ ਕਰੇ,
ਤੇ ਦੇਖੋ ਖੱਤਰੀਆਂ ਦੀ ਜਾਤੀ ਹੈ ਨਾਨਕ ਤਪੇ ਦੀ, ਤੇ ਲੱਜਾ ਕੋਈ ਸ਼ਰਮਿੰਦਗੀ ਨੀ ਕਰਦੇ,
ਲੋਕ ਰੀਤ ਉਰਤੇ ਪਰ ਹਰੀ,
ਜੋ ਲੋਕਾਂ ਚਾਰ ਦੀ ਰੀਤੀ ਮਰਜ਼ਾਦਾ ਸਾਰੀ ਹਿਰਦੇ ਚ ਛੱਡ ਦਿੱਤੀ ਆ,
ਅੱਗੇ ਪਾਵ ਕਰੋ ਉਸ ਬਹੁਤੀ,
ਅੱਗੇ ਕਹਿੰਦੇ ਗੁੱਸੇ ਦੀ ਅੱਗ ਮਾਲਕ ਭਾਗੋ ਦੇ ਹਿਰਦੇ ਚ ਵਧੀ ਹੋਈ ਸੀ,
ਵਚਨ ਕ੍ਰਿਤ ਜਾਣਾ ਦੀਨ ਅਹੂਤੀ,
ਤੇ ਆ ਜਿਹੜੇ ਚੁਗਲ ਨੇ ਜਾ ਕੇ ਵਚਨ ਚੁਗਲੀ ਦੇ ਕੀਤੇ, ਮਨ ਨੂੰ ਹੋਰ ਘਿਓ ਜਾ ਕੇ ਪਾਤਾ ਅੱਗ ਦੇ ਉੱਤੇ,
ਅੰਨ ਵੇਖ ਕਰ ਮਰਕ ਕਲਾਵੇ,
ਆਪਣਾ ਗੁੱਸੇ ਵਿਚ ਲਾਲ ਚਿਹਰਾ ਕਰਕੇ, ਤੇ ਇਸ ਤਰ੍ਹਾਂ ਮਾਲਕ ਭਾਗੋ ਕਹਿੰਦਾ,
ਅਬੇ ਬੁਲਾਏ ਜੇ ਨਾ ਆਵੇ,
ਕਹਿੰਦਾ ਬ੍ਰਾਹਮਣ ਜੇ ਐਤਕਾਂ ਦੇ ਬਾਰੇ ਤੀਜੀ ਵਾਰੀ ਵੀ ਬੁਲਾਏ ਹੋਏ ਨਹੀਂ ਆਉਂਦੇ,
ਮੌਨਰ ਜਾਵੋ ਗਹਿ ਅਨਿਜੈ,
ਬਹੁਤ ਸਾਰੇ ਬੰਦੇ ਲਾਇਆ ਮੇਰੇ ਸਿਪਾਹੀ, ਤੇ ਉਹਨਾਂ ਨੂੰ ਫੜ ਕੇ ਮੇਰੇ ਪਾਸ ਲਿਆਉਣਾ ਕਰ,
ਜਿਜ ਕੇ ਸੰਗ ਬਿਲ ਮਨੈ ਕੀਜੈ,
ਬ੍ਰਾਹਮਣ ਦੇ ਨਾਲ ਚਲੇ ਜਾਓ, ਉਹਨਾਂ ਬੰਦਿਆਂ ਨੂੰ ਆਖਿਆ ਦੇਰ ਨਾ ਕਰੋ,
ਦੋਹਰਾ ਲੇਕਰ ਪਾਚਕ ਮਨੋਜ ਪੋਨਾ,
ਪੰਜ ਬੰਦੇ ਬ੍ਰਾਹਮਣ ਲੈ ਕੇ
ਤਪ ਗਏ ਰਸਾਏ,
ਬੜੇ ਗੁੱਸੇ ਦੇ ਨਾਲ ਬ੍ਰਾਹਮਣ ਜਿਹੜਾ ਸੀ ਮਲਕ ਭਾਗੋ ਦਾ ਸੁਨੇਹਾ ਲੈ ਕੇ ਗੁਰੂ ਨਾਨਕ ਸਾਹਿਬ ਦੇ ਪਾਸ ਭਾਈ ਲਾਲੋ ਦੇ ਘਰ ਵਿੱਚ ਗਿਆ,
ਉੱਚੇ ਬਚਨ ਉਚਾਰ ਕੇ,
ਬੜੀ ਉੱਚੀ ਉੱਚੀ ਸਤਸੰਗ ਜੀ ਬੋਲ ਬੋਲ ਕੇ
ਨਾਨਕ ਲੈ ਬੁਲਾਏ,
ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬੁਲਾ ਲਿਆ,
ਮਲਕ ਰੋਸ ਕੁਝ ਪਰ ਬੋਕੀਨਾ,
ਕਹਿੰਦਾ ਹੇ ਨਾਨਕ ਤਪਾ, ਮਲਕ ਭਾਗੋ ਨੂੰ ਤੁਹਾਡੇ ਤੇ ਬਹੁਤ ਗੁੱਸਾ ਕੀਤਾ,
ਚਲੋ ਸੰਗ ਭਲ ਬੇਦੀ ਮਨ ਜੀਨੋ,
ਤੇ ਜੇ ਕਰਕੇ ਤੂੰ ਚੰਗੀ ਚਾਹੁੰਦਾ ਤੇ ਸਾਡੇ ਨਾਲ ਉੱਠ ਕੇ ਤੁਰ ਪੈ,
ਨਾਤਰ ਤੁਮਕੋ ਗਹਿ ਲੈ ਜਾਵ ਹੈ,
ਨਹੀਂ ਤਾਂ ਮੇਰੇ ਨਾਲ ਬੰਦੇ ਆਏ ਹੋਏ ਤੇ ਤੁਹਾਨੂੰ ਫੜ ਕੇ ਲੈ ਜਾਣਗੇ,
ਵੀਰੋ ਨਰ ਨੈ ਬਿਲ ਲਗਾਵ ਹੈ,
ਯਾਰ ਦੇਖ ਲਾ ਮੇਰੇ ਨਾਲ ਹੀ ਆਏ ਨੇ ਤੇ ਇਹਨਾਂ ਨੇ ਦੇਰ ਨਹੀਂ ਲਾਉਣੀ ਫੜਨ ਲੱਗਿਆ,
ਵਿਖਦੇ ਸ੍ਰੀ ਪ੍ਰਭੂ ਜੀ ਸੁਣ ਬਾਤੀ ਐਸਾ,
ਸਤਿਗੁਰੂ ਮਹਾਰਾਜ ਜੀ ਇਸ ਅਗਿਆਨੀ ਦੇ ਬੋਲ ਸੁਣ ਕੇ ਹੱਸ ਪਏ, ਇਹਨਾਂ ਮੂਰਖਾਂ ਨੂੰ ਮਹਾਰਾਜ ਕਹਿੰਦੇ ਕੀ ਪਤਾ ਆ,
ਚਲੇ ਸੰਗ ਜੈ ਭਾਗੋ ਬੈਸਾ,
ਜਿੱਥੇ ਮਲਕ ਭਾਗੋ ਬੈਠਾ ਸੀ ਤੇ ਇਹਨਾਂ ਦੇ ਨਾਲ ਉੱਥੇ ਨੂੰ ਚੱਲ ਪਏ,
ਮੰਦਨ ਕੋ ਲੱਜਿਤ ਕਰਨੇ,
ਇਹ ਮੰਦੀ ਮਤ ਵਾਲੇ ਬੰਦਿਆਂ ਨੂੰ ਸ਼ਰਮਿੰਦਾ ਕਰਨ ਵਾਸਤੇ,
ਸਰਬ ਗਰਭ ਤੇ ਉਰਕੋ ਹਰਨੇ,
ਸਾਰਾ ਅਹੰਕਾਰ ਇਹਨਾਂ ਦੇ ਹਿਰਦੇ ਚੋਂ ਮੇਟਣ ਵਾਸਤੇ,
ਬਿਲਕੁਲ ਗਮਨੇ ਜਾਏ ਅਗਾਰੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਅੱਗੇ ਚਲੇ ਜਾ ਰਹੇ ਨੇ,
ਲਾਲੋ ਚਲਿਓ ਸੰਕ ਪਿਛਾਰੀ,
ਭਾਈ ਲਾਲੋ ਨੂੰ ਵੀ ਡਰ ਪੈ ਗਿਆ ਤੇ ਬੜਾ ਡਰਦਾ ਹੋਇਆ ਸ਼ੰਕਾ ਦੇ ਸਹਿਤ ਇਹ ਵੀ ਗੁਰੂ ਨਾਨਕ ਸਾਹਿਬ ਦੇ ਪਿੱਛੇ ਪਿੱਛੇ ਚੱਲ ਪਿਆ,
ਨਿਜ ਆਰਮ ਨੁਜ ਜਾਹੇ ਸੰਗ ਲਾਗੇ,
ਨਾਲ ਇਹ ਬ੍ਰਾਹਮਣ ਤੇ ਜਿਹੜੇ ਬੰਦੇ ਸੀ ਪੰਜ ਵੀ ਨਾਲ ਚਲੇ ਜਾ ਰਹੇ, ਸਾਥ ਹੀ ਲੱਗੇ ਜਾ ਰਹੇ ਆ,
ਭਗਨੇ ਲਾਗੇ ਦੁਸ਼ਟੀ ਭਾਗੇ,
ਕਹਿੰਦੇ ਬੰਦੇ ਐਸੇ ਦੁਸ਼ਟ ਤੇ ਖੋਟਿਆਂ ਭਾਗਾਂ ਵਾਲੇ ਤੇ ਇਹਨਾਂ ਦੀ ਖੁਸ਼ੀ ਵਿੱਚ ਪੈਰ ਨੀ ਲੱਗਦੇ ਹਨ,
ਸੋ ਦੋਹਰਾ ਸੁਣੀ ਨਗਰ ਮੈਂ ਜਾਂ ਤਾਂ,
ਭਾਈ ਸਾਹਿਬ ਜੀ ਕਹਿੰਦੇ ਐਸੇ ਦੁਸ਼ਟ ਤੇ ਅਭਾਗੇ ਬੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਨੀ ਲੱਗਦੇ, ਕਿਉਂਕਿ ਮਾੜੇ ਕਰਮ ਜਿਹੜੇ ਉਹ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਨੇ ਨੀ ਦਿੰਦੇ ਹਨ,
ਸ੍ਰੀ ਕਸੀਰ ਸੁਣੀ ਨਗਰ ਮੈਂ ਜਹਾਂ ਤਹਾਂ,
ਇਹ ਖਬਰ ਜਿਹੜੀ ਸੀ ਏਮਨਾਬਾਦ ਨਗਰ ਵਿੱਚ ਜਿੱਥੇ ਕਿੱਥੇ ਸੁਣਾਈ ਦੇ ਗਈ,
ਸ੍ਰੀ ਗੁਰੂ ਗਹਿ ਮੰਗਵਾਏ,
ਤੇ ਗੁਰੂ ਨਾਨਕ ਸਾਹਿਬ ਨੂੰ ਫੜ ਕੇ ਮੰਗਾਇਆ ਹੈ,
ਤਾਏ ਤਾਏ ਹਿਤ ਹੇਰ ਨੇ,
ਦੇਖਣ ਵਾਸਤੇ ਤਮਾਸ਼ਗੀਰ ਲੋਕ ਤੇ ਭੱਜ ਭੱਜ ਕੇ ਆਉਂਦੇ ਨੇ,
ਸੰਗ ਚਲੇ ਸਭ ਜਾਏ,
ਤੇ ਸਾਰੇ ਸਾਧ ਸੰਗ ਜੀ ਨਾਲ ਚਲੇ ਜਾ ਰਹੇ ਹਨ,
ਜਾਓ ਪੀ ਜਾਏ ਮਲਕ ਢਿੱਗ ਬਚਨ ਲਾਇਓ,
ਮਲਕ ਭਾਗੋ ਦੇ ਪਾਸ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਬਚਨ ਆਖਿਆ,
ਅਬ ਨਾਨਕ ਤੁਮਰੇ ਪੈ ਆਇਓ,
ਕਹਿੰਦੇ ਹੋ ਮਲਕ ਭਾਗੋ ਹੁਣ ਨਾਨਕ ਤਪਾ ਤੇਰੇ ਕੋਲ ਆ ਗਿਆ ਹੈ,
ਮਲਕ ਕਹੇ ਆਨੋ ਮਮ ਪਾਸਾ,
ਇਸ ਵਾਸਤੇ ਇਹਨਾਂ ਨੇ ਦੱਸਿਆ ਮਲਕ ਭਾਗੋ ਕਹਿੰਦਾ ਮੇਰੇ ਪਾਸ ਲਿਆਓ,
ਗੁਰੇ ਅੰਤਰ ਗਏ ਅਵਾਸਾ,
ਗੁਰੂ ਨਾਨਕ ਸਾਹਿਬ ਇਸ ਦੇ ਘਰ ਦੇ ਵਿੱਚ ਚਲੇ ਗਏ,
ਇਹੋ ਜਾਏ ਮੁਝ ਕਿਉਂ ਬੁਲਵਾਇਓ,
ਸਤਿਗੁਰੂ ਮਹਾਰਾਜ ਜੀ ਨਿਰਭੈ ਕਿੰਨੇ ਮਹਾਰਾਜ, ਕਹਿੰਦੇ ਉਹ ਮਲਕ ਭਾਗੋ ਸਾਨੂੰ ਕਿਉਂ ਬੁਲਾਉਣਾ ਕੀਤਾ,
ਬਾਰ ਬਾਰ ਨਿਜ ਮੰਜ ਪਠਾਇਓ,
ਉਹ ਬਾਰ ਬਾਰ ਆਪਣਾ ਬੰਦਾ ਭੇਜੀ ਜਾ ਰਿਹਾ ਸੀ,
ਕੌਣ ਕਾਜ ਤੇਰੋ ਮਮ ਸੰਗਾ,
ਦੱਸ ਵੇ ਕਿਹੜਾ ਕੰਮ ਤੇਰਾ ਸਾਡੇ ਨਾਲ ਹੈ।
ਭੇਜੇ ਆਏ ਸੀ ਹੋਏ ਨਸੰਗਾ,
ਬੜਾ ਨਿਡਰ ਹੋ ਕੇ ਤੇ ਸਾਨੂੰ ਆਪਣਾ ਹੁਕਮ ਭੇਜਦਾ ਹੈ।
ਕਰ ਭਾਗੋ ਬਚਨ ਲਾਇਓ,
ਸੁਣ ਕੇ ਮਾਲਕ ਭਾਗੋ ਨੇ ਸਾਧ ਸੰਗ ਜੀ ਇਸ ਤਰ੍ਹਾਂ ਆਖਿਆ,
ਬ੍ਰਹਮ ਭੋਜੀ ਮਮ ਕਿਉਂ ਨਹੀਂ ਆਇਓ।
ਕਹਿੰਦਾ ਮੇਰੇ ਬ੍ਰਹਮ ਭੋਜ ਦੇ ਤੁਸੀਂ ਕਿਉਂ ਨੀ ਆਉਣਾ ਕੀਤਾ,
ਜਿਹਨੇ ਤੁਜੇ ਅਮੰਤੂ ਦੀਨੋ,
ਤੇ ਮੈਂ ਬ੍ਰਾਹਮਣ ਭੇਜਿਆ ਸੀ ਨਿੰਦਾ ਦੇਣ ਵਾਸਤੇ, ਤੁਹਾਨੂੰ ਉਸਨੇ ਨਿੰਦਾ ਦਿੱਤਾ।
ਮਾਨ ਆਹਾਰ ਨਾ ਖਾਵਲ ਕੀਨੋ,
ਤੇ ਤੁਸੀਂ ਮੇਰੇ ਘਰ ਵਿੱਚ ਆ ਕੇ ਭੋਜਨ ਕਿਉਂ ਨੀ ਛਕਿਆ।
ਬ੍ਰਹਮ ਭੋਜ ਮੈਂ ਦੋਖੂ ਕਮਨਾ,
ਤੇ ਦੱਸੋ ਜਿਹੜਾ ਮੇਰਾ ਇਹ ਪੱਕਾ ਮਠਿਆਈ ਦਾ ਭੋਜਨ ਬਣਾਇਆ, ਇਹਦੇ ਵਿੱਚ ਦੋਸ਼ ਕੀ ਔਗਣ ਕੀ ਹੈ?
ਜੇ ਪਿਖ ਨਹੀਂ ਆਵੇ ਮੁਝ ਭਵਨਾ,
ਤੇ ਜਿਸ ਔਗਣ ਨੂੰ ਵੇਖ ਕੇ ਤੁਸੀਂ ਮੇਰੇ ਘਰ ਦੇ ਵਿੱਚ ਨਹੀਂ ਆਏ।
ਹਮ ਫਕੀਰ ਸਭ ਤੇ ਸੋਪਦਾਵੈ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਾਲਕ ਭਾਗੋ ਅਸੀਂ ਤਾਂ ਫਕੀਰ ਲੋਕ ਹਾਂ ਤੇ ਸਾਰਿਆਂ ਤੋਂ ਬੇਦਾਵੇ ਰਹਿੰਦੇ, ਸਾਡਾ ਕਿਸੇ ਦੇ ਹੱਕ ਦਾਵਾ ਨਹੀਂ ਹੈ, ਕਿਸੇ ਤੇ ਹੱਕ ਨਹੀਂ ਜਿਤਲਾਉਂਦੇ ਹਾਂ।
ਜੈ ਗੁਜਰੈ ਤੈਹੀ ਗੁਜਰਾਵੈ,
ਜਿੱਥੇ ਜਿਹੋ ਜੀ ਸਾਧ ਸੰਗ ਜੀ ਗੁਜ਼ਰਦੀ ਉਸੇ ਤਰ੍ਹਾਂ ਦੀ ਅਸੀਂ ਜ਼ਿੰਦਗੀ ਬਤੀਤ ਕਰੀ ਜਾ ਰਹੇ ਹਾਂ।
ਦੋਹਰਾ ਜਾਂ ਬਣੀ ਅਚਵੀ ਤਾਹੀ,
ਜਿੱਥੇ ਜਿਹੋ ਜਿਹਾ ਭੋਜਨ ਬਣ ਗਿਆ ਰੁੱਖਾ ਸੁੱਖਾ ਉਹ ਜਿਹਾ ਉੱਥੇ ਖਾ ਲਿਆ।
ਲਾਲਚ ਅਟਵਨ ਨਾਹੇ,
ਕਹਿੰਦੇ ਸਾਡੇ ਅੰਦਰ ਕੋਈ ਬਹੁਤਾ ਛਕਣ ਦਾ ਲਾਲਚ ਨਹੀਂ।
ਜੈਸੇ ਦੇਵੇ ਆਨ ਕੋ,
ਤੇ ਜਿਸ ਤਰ੍ਹਾਂ ਦਾ ਭੋਜਨ ਕੋਈ ਲਿਆ ਕੇ ਦਿੰਦਾ ਹੈ,
ਹੋਰ ਹਰ ਕੀ ਸੋ ਖਾਹੇ,
ਅਸੀਂ ਆਪਣੇ ਹਿਰਦੇ ਵਿੱਚ ਖੁਸ਼ ਹੋ ਕੇ ਉਸ ਭੋਜਨ ਨੂੰ ਖਾ ਲੈਂਦੇ ਹਾਂ।
ਜੋ ਪੀ ਸੁਣ ਕਰ ਮਲਕ ਕਹੇ ਰਿਸ ਬੈਨਾ,
ਗੁਰੂ ਨਾਨਕ ਸਾਹਿਬ ਦੇ ਬੋਲ ਸੁਣ ਕੇ ਗੁੱਸੇ ਨਾਲ ਮਲਕ ਭਾਗੋ ਕਹਿੰਦਾ,
ਭਾਵ ਪ੍ਰੀਤੀ ਹਿਰਦੇ ਤੁਝ ਭੈਣਾ,
ਕਹਿੰਦਾ ਤੇਰੇ ਹਿਰਦੇ ਚ ਨਾਨਕ ਤਬਾ ਕੋਈ ਡਰੇ ਨੀ, ਤੇ ਤੂੰ ਤਾਂ ਵਿਪਰੀਤ ਉਲਟਾ ਹੀ ਸੁਭਾਅ ਬਣਾ ਲਿਆ।
ਸੁਨੇ ਹਮੇ ਤਬ ਖੱਤਰੀ ਗਾਤਾ,
ਕਹਿੰਦਾ ਮੈਂ ਸੁਣਿਆ ਹੈ ਕਿ ਤੇਰਾ ਜਿਹੜਾ ਸਰੀਰ ਹੈ ਖੱਤਰੀਆਂ ਦੇ ਘਰ ਦਾ ਜਨਮ,
ਸ਼ੂਦਰਨ ਸਦਨ ਅਸਨ ਲਿਤ ਖਾਤਾ,
ਤੇ ਤੂੰ ਸ਼ੂਦਰਾਂ ਦੇ ਘਰ ਦੇ ਜਾ ਕੇ ਹਮੇਸ਼ਾ ਭੋਜਨ ਖਾਂਦਾ। ਭਾਈ ਲਾਲੋ ਦੇ
ਤਪਾ ਰਖਾਇਓ ਆਖੇ ਤੋਹੀ,
ਆਪਣੇ ਆਪ ਨੂੰ ਤੂੰ ਤਪਾ ਨਾਮ ਰਖਾਇਆ, ਨਾਨਕ ਤਪਾ ਤੈਨੂੰ ਕਹਿੰਦੇ ਨੇ ਆਖੇ ਨਾਮ।
ਦੇਖ ਤਹੀ ਰਿਸ ਉਪਜੈ ਮੋਹੀ,
ਕਹਿੰਦਾ ਮੈਨੂੰ ਤਾਂ ਤੁਹਾਨੂੰ ਵੇਖ ਕੇ ਬੜਾ ਭਾਰੀ ਗੁੱਸਾ ਚੜ ਰਿਹਾ ਹੈ।
ਬ੍ਰਹਮ ਭੋਜ ਕੋ ਨਾਮ ਰਖੇਈ,
ਬ੍ਰਹਮ ਭੋਜ ਦਾ ਜਿਹੜਾ ਨਾਮ ਹੈ ਤੇ ਰੱਖ ਕੇ,
ਅੰਨ ਪਾਕੀ ਕਰਨੀ ਚ ਅਚੇਈ,
ਤੇ ਜਿਹੜਾ ਅੰਨ ਪਾਕ ਪਕਾਉਣਾ ਰਸੋਈ ਭੋਜਨ ਜਿਹੜਾ, ਤੇ ਅਸੀਂ ਨੀਚਾਂ ਦੇ ਘਰ ਦੇ ਜਾ ਕੇ ਖਾਂਦੇ ਹਾਂ।
ਰਹੇ ਬੁਲਾਏ ਨਾ ਹਮ ਕਰਿਆ ਵਾ,
ਅਸੀਂ ਬੁਲਾ ਰਹੇ ਤੁਸੀਂ ਸਾਡੇ ਘਰ ਦੇ ਚ ਨਹੀਂ ਆਉਣਾ ਕੀਤਾ।
ਕੋ ਕਹਿਣ ਨਾ ਮਨ ਮੈਂ ਲਿਆਵਾ,
ਕਿਸੇ ਦਾ ਕਿਹਾ ਹੋਇਆ ਬਚਨ ਤੁਸੀਂ ਮਨ ਵਿੱਚ ਨਹੀਂ ਲਿਆਂਦਾ।
ਜਿਜ ਖੱਤਰੀ ਬੈਸ਼ਨ ਸਭ ਖਾਇਓ,
ਮੇਰੇ ਘਰ ਦੇ ਖੱਤਰੀਆਂ ਬ੍ਰਾਹਮਣਾਂ ਬੈਸ਼ਾਂ ਸਾਰਿਆਂ ਨੇ ਰੋਟੀ ਖਾਧੀ ਹੈ।
ਸੋਨਾ ਇੱਕ ਹਿਰਦੇ ਪਾਇਓ,
ਕਹਿੰਦੇ ਉਹਨਾਂ ਦਾ ਖਾਧਾ ਦੇ ਹਿਰਦੇ ਚੰਗਾ ਹੀ ਨਹੀਂ ਲੱਗਾ।
ਦੋਹਰਾ ਸੁਣ ਸੁਰਨ ਸ੍ਰੀ ਗੁਰ ਭਨਾ,
ਮਾਲਕ ਭਾਗੋ ਦੇ ਬੋਲ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਖੋਂ ਕਹਿੰਦੇ,
ਆਨੋ ਅਬੇਹਾਰੀ,
ਕਹਿੰਦੇ ਹੁਣੇ ਭੋਜਨ ਜਿਹੜਾ ਤੂੰ ਲਿਆਉਣਾ ਕਰ।
ਬ੍ਰਹਮ ਭੋਜ ਮਹਿ ਜੋ ਕਰਿਓ,
ਤੇ ਜਿਹੜਾ ਤੂੰ ਬ੍ਰਹਮ ਭੋਜ ਦੇ ਚ ਬਣਾਇਆ ਹੋਇਆ,
ਰਹੇ ਨਾ ਚਾਹੇ ਤੁਮਾਰੀ,
ਕਹਿੰਦੇ ਤੇਰੇ ਅੰਦਰ ਇੱਛਾ ਨਾ ਰਹੇ, ਹੁਣੇ ਤੇਰਾ ਪੜਦਾ ਜਿਹੜਾ ਇਸ ਨੂੰ ਪਾੜ ਦਿੰਦੇ ਆ।
ਚੌਪੀ ਤੇ ਸੁ ਕਹਿ ਲਾਲੋ ਸੋ ਭਾਖਾ,
ਮਾਲਕ ਭਾਗੋ ਨੂੰ ਕਹਿ ਕੇ ਤੇ ਭਾਈ ਲਾਲੋ ਨੂੰ ਵੀ ਸਤਿਗੁਰੂ ਮਹਾਰਾਜ ਨੇ ਕਿਹਾ,
ਆਨੋ ਅਸਨ ਹੋਏ ਜੋ ਰਾਖਾ,
ਕਹਿੰਦੇ ਭਾਈ ਲਾਲੋ ਜੋ ਵੀ ਘਰ ਦੇ ਤੇਰੇ ਭੋਜਨ ਬਣਾ ਕੇ ਰੱਖਿਆ ਤੇ ਜਲਦੀ ਲਿਆਉਣਾ ਕਰ।
ਲਾਲੋ ਨਿਜ ਕਰ ਆਵਾ ਦੌਰਾ,
ਭਾਈ ਲਾਲੋ ਸਤਿਗੁਰਾਂ ਦਾ ਬਚਨ ਮੰਨ ਕੇ ਦੌੜ ਕੇ ਆਪਣੇ ਘਰ ਵਿੱਚ ਆਇਆ।
ਲੀਨ ਕੋਦਰੇ ਕੋ ਟੋਕੀ ਟੋਰਾ,
ਘਰ ਦੇ ਚੋ ਕਹਿੰਦੇ ਕੋਦਰੇ ਬਾਜਰੇ ਦੀ ਰੋਟੀ ਦਾ ਟੁਕੜਾ ਸੀ ਸਾਧ ਸੰਗ ਜੀ, ਉਹ ਭਾਲ ਕੇ ਚੱਕ ਲਿਆ।
ਮਲਕ ਅਸਨ ਸਨਿਗਦ ਮੰਗਾਵਾ,
ਮਾਲਕ ਭਾਗੋ ਨੇ ਭੋਜਨ ਘਿਓ ਨਾਲ ਤਲਿਆ ਹੋਇਆ ਜਿਹੜਾ ਸੀ ਉਹ ਮੰਗਾਉਣਾ ਕੀਤਾ।
ਬ੍ਰਹਮ ਭੋਜ ਮੈਂ ਜੋ ਕਰਵਾਵਾ,
ਜੋ ਬ੍ਰਹਮ ਭੋਜ ਦੇ ਅੰਦਰ ਬਣਾਇਆ ਹੋਇਆ ਸੀ।
ਪੂਰਕਾ ਬੌਰ ਤਿਹਾਵਲ,
ਹਾਂਜੀ ਪੂੜੇ ਪੂੜੀਆਂ ਤੇ ਨਾਲ ਤਿਹਾਵਲ ਤਿੰਨ ਮੇਲ ਦਾ ਪ੍ਰਸ਼ਾਦ,
ਵਿਭਦ ਆਹਾਰੀ ਮੰਗਾਏ ਉਤਾਵਲ,
ਨਾਲਾਂ ਤਰ੍ਹਾਂ ਦਾ ਭੋਜਨ ਜਿਹੜਾ ਅਸੀਂ ਜਲਦੀ ਮੰਗਾਉਣਾ ਕੀਤਾ।
ਅੱਗੇ ਸ੍ਰੀ ਨਾਨਕ ਰੱਖੇ,
ਅੱਗੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਥਾਲ ਰੱਖ ਦਿੱਤਾ।
ਖਾਓ ਚਾਓ ਸੋ ਇਉਂ ਮੁੱਖ ਭਾਖੇ,
ਆਪਣੇ ਮੁੱਖੋਂ ਆਖਿਆ ਜਿੰਨੀ ਤੁਹਾਡੀ ਇੱਛਾ ਹੈ ਤੇ ਐਂ ਦੂਜੀ ਦੇ ਨਾਲ ਖਾਣਾ ਕਰੋ ਚਾਹ ਕੇ।
ਲਾਲੋ ਕੀ ਦੇਸੀ ਦੇਖ ਦਿਆਲਾ,
ਲਾਲੋ ਦੀ ਤਰਫ ਵੇਖ ਕੇ ਦਿਆਲੂ ਗੁਰੂ ਨਾਨਕ ਸਾਹਿਬ ਨੇ
ਲੀਨ ਕੋਦਰੇ ਟੋਕੀ ਤੁਤਕਾਲਾ।
ਇਹ ਛੇਤੀ ਜਿਹੜਾ ਸਤਸੰਗ ਜੀ ਬਾਜਰੇ ਦੇ ਭੋਜਨ ਦਾ ਬਣਾਇਆ ਹੋਇਆ ਸੀ ਰੋਟੀ ਟੁਕੜਾ ਉਹ ਲੈ ਲਿਆ।
ਦੋਰਾ ਬਾਵੇਂ ਕਰ ਮੈਂ ਪੂਪਲਾ,
ਖੱਬੇ ਹੱਥ ਦੇ ਸਤਿਗੁਰਾਂ ਨੇ ਪੂੜੇ ਜਿਹੜੇ ਸੀ ਦੇ ਘਿਓ ਨਾ ਤਲੇ ਲੈ ਕੇ,
ਦਾਹਣੇ ਟੁਕੜਾ ਧਾਰੀ
ਸੱਜੇ ਹੱਥ ਵਿੱਚ ਬਾਜਰੇ ਦੀ ਰੋਟੀ ਜਿਹੜੀ ਸੀ ਭਾਈ ਲਾਲੋ ਦੀ ਪਕੜ ਕੇ
ਹੱਥ ਚ ਭੀੜੇ ਜੁਗਲ ਜਾਵੀ।
ਜਦੋਂ ਗੁਰੂ ਨਾਨਕ ਸਾਹਿਬ ਨੇ ਦੋਵੇਂ ਹੱਥ ਜਿਹੜੇ ਸੀ ਮੁੱਠਾਂ ਤੇ ਐਨ ਚੰਗੀ ਤਰ੍ਹਾਂ ਚ ਭੀੜੇ ਘੁੱਟਣਾ ਕੀਤੇ,
ਕਿਰਤ ਲੋਕ ਅਪਾਰੀ,
ਬਹੁਤ ਸਾਰੇ ਲੋਕਾਂ ਦਾ ਇਕੱਠ ਹੋਇਆ ਹੋਇਆ ਸੀ ਵੇਖ ਰਹੇ ਸਨ।
ਚੌਪੀ ਦੋ ਹੱਥ ਤੇ ਲਿਖਸੀ ਧਾਰਾ,
ਸਤਸੰਗ ਜੀ ਦੋ ਧਾਰਾਂ ਜਿਹੜੀਆਂ ਸੀ ਚੱਲ ਪਈਆਂ।
ਉਹ ਲੋਕਾਂ ਕੀ ਸਭਾ ਮਜਾਰਾ,
ਬਹੁਤ ਸਾਰੇ ਲੋਕਾਂ ਦੇ ਇਕੱਠ ਵਿੱਚ
ਇੱਕ ਤੇ ਦੁੱਧ ਰਕਤ ਇੱਕ ਨਿਚਰੀ ਲਿਸਰੀ,
ਇੱਕ ਤੋਂ ਦੁੱਧ ਨਿਕਲਿਆ ਤੇ ਦੂਜੇ ਹੱਥ ਵਿੱਚੋਂ ਜਿਹੜੀ ਧਾਰਾ ਸੀ ਖੂਨ ਦੀ ਵਗ ਪਈ ਹੈ।
ਗੰਗ ਸਰਸਤੀ ਸੀ ਤਹਿ ਪਸਰੀ,
ਮਾਨੋ ਗੰਗਾ ਤੇ ਸਰਸਤੀ ਜਿਹੜੀਆਂ ਦੋ ਫੈਲ ਗਈਆਂ। ਗੰਗਾ ਦਾ ਉੱਜਲ ਪਾਣੀ ਹੈ, ਸਰਸਤੀ ਦਾ ਲਾਲ ਪਾਣੀ ਮੰਨਦੇ ਨੇ।
ਇੱਕ ਦਿਸ ਦੁੱਧ ਪਰਤ ਧਰਮਾਹੀ,
ਇੱਕ ਤਰਫ ਤਾਂ ਸਾਧ ਸੰਗ ਜੀ ਧਰਤੀ ਦੇ ਉੱਤੇ ਦੁੱਧ ਪੈ ਰਿਹਾ ਹੈ,
ਇੱਕ ਦਿਸ ਰੋਣਤੀ ਨੁਚਰਤ ਤਾਹੀ,
ਇੱਕ ਤਰਫ ਖੂਨ ਜਿਹੜਾ ਉਹ ਨਿਕਲ ਰਿਹਾ ਹੈ।
ਆਪ ਚ ਭੀੜ ਹੈ ਸ੍ਰੀ ਗੁਰੂ ਜੋ ਜੋ,
ਜਿਵੇਂ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਹੱਥਾਂ ਨੂੰ ਸੀ ਭੀੜੇ ਘੁੱਟਦੇ ਹਨ,
ਨਿਰਸੇ ਤਿੰਨ ਤੇ ਅਦਕੇ ਤਿਉਂ ਤਿਉਂ,
ਤੇ ਉਵੇਂ ਉਵੇਂ ਸਾਧ ਸੰਗ ਜੀ ਬੜਾ ਭਾਰੀ ਖੂਨ ਤੇ ਦੁੱਧ ਨਿਕਲ ਰਿਹਾ ਹੈ।
ਚੱਕਰਤ ਪੈ ਸਭਾ ਨਰ ਸਾਰੇ,
ਸਾਰੇ ਜਿਤਨੇ ਸਭਾ ਦੇ ਲੋਕ ਸੀ ਹੈਰਾਨੀ ਵਿੱਚ ਭਰ ਗਏ।
ਅਚਰਤ ਕਬ ਨਹੀਂ ਨਹਾਰੇ,
ਕਹਿੰਦੇ ਇਹ ਜਿਹੜਾ ਹੈਰਾਨ ਕਰਨ ਵਾਲਾ ਕੌਤਕ ਕਦੇ ਵੀ ਅਸੀਂ ਨਹੀਂ ਵੇਖਿਆ।
ਅਸਲ ਵੇਖੇ ਤੇ ਰਕਤ ਨਕਾਸਾ,
ਭੋਜਨ ਦੇ ਚੋਂ ਖੂਨ ਜਿਹੜਾ ਉਹ ਕੱਢਣਾ ਕੀਤਾ।
ਇਨੋ ਇੱਕ ਤੇ ਦੁੱਧ ਪ੍ਰਕਾਸਾ,
ਦੂਜੇ ਭੋਜਨ ਵਿੱਚੋਂ ਦੁੱਧ ਜਿਹੜਾ ਸੀ ਉਹ ਪ੍ਰਗਟ ਕਰ ਦਿੱਤਾ।
ਦੋਹਰਾ ਪੀਰ ਪੂਰ ਭਾਵਨ ਭਰਿਓ,
ਇਹ ਮਾਲਕ ਭਾਗੋ ਦਾ ਘਰ ਜਿਹੜਾ ਸੀ ਬੰਦਿਆਂ ਦੇ ਇਕੱਠ ਨਾਲ ਭਰਿਆ ਹੋਇਆ।
ਕਿਰਤ ਅਜਰਤ ਹੀ ਬਾਤ,
ਵੇਖ ਕੇ ਸਤਸੰਗ ਜੀ ਬਹੁਤ ਹੀ ਹੈਰਾਨੀ ਪ੍ਰਗਟ ਕਰ ਰਹੇ ਆ।
ਮੁਕਤ ਸਮਝ ਨਾ ਆਵਈ,
ਕਿਸੇ ਤਰ੍ਹਾਂ ਵੀ ਕਿਸੇ ਨੂੰ ਸਮਝ ਨਹੀਂ ਆਉਂਦਾ।
ਇਸਤ ਹੈ ਬਖਿਆਤੀ,
ਪ੍ਰਗਟ ਹੀ ਸਤਸੰਗ ਜੀ ਲਹੂ ਤੇ ਦੁੱਧ ਦੀਆਂ ਧਾਰਾਂ ਦਿਸ ਰਹੀਆਂ ਨੇ।
ਸ੍ਰੀ ਗੁਰੂ ਧਰਮ ਮੂਲ ਸੋ ਸਾਨੀ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਜੋ ਮੂਲ ਕਾਰਨ ਰੂਪ ਨੇ ਤੇ ਧਰਮ ਦੇ ਨਾਲ ਸਾਨੀ ਮਿਲੀ ਹੋਈ।
ਬੋਲੇ ਪਰਮ ਮਨੋਹਰ ਬਾਣੀ,
ਤੇ ਬਹੁਤ ਸੁੰਦਰ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਧਰਮਾਂ ਤੇ ਗੁਣਾਂ ਦੇ ਨਾਲ ਮਿਲੀ ਹੋਈ।
ਬਹੁਤ ਨਰਨ ਸੋ ਕੋ ਸ੍ਰੋਣਤ ਲੀਨਾ,
ਮਹਾਰਾਜ ਕਹਿੰਦੇ ਮਾਲਕ ਭਾਗੋ ਤੈਂ ਬਹੁਤ ਸਾਰੇ ਬੰਦਿਆਂ ਦਾ ਤੇ ਟੈਕਸ ਲਾ ਲਾ ਕੇ ਖੂਨ ਇਕੱਠਾ ਕੀਤਾ, ਕਿਉਂਕਿ ਖੂਨ ਤੇ ਪਸੀਨੇ ਦੀ ਕਮਾਈ, ਇਸ ਵਾਸਤੇ ਖੂਨ ਇੱਕ ਮੁੜਕਾ ਬਣ ਜਾਂਦਾ ਜਦੋਂ ਬੰਦਾ ਲੱਕ ਤੋੜ ਕੇ ਕਮਾਈ ਕਰਦਾ ਹੈ। ਇਸ ਵਾਸਤੇ ਤੈਂ ਜ਼ਬਰਦਸਤੀ ਉਹਨਾਂ ਤੋਂ ਟੈਕਸ ਲਾ ਕੇ ਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਜਿਹੜੀ ਇਹ ਖੂਨ ਹੀ ਇਕੱਠਾ ਕੀਤਾ ਹੋਇਆ ਹੈ।
ਤੇ ਕੋ ਬ੍ਰਹਮ ਭੋਜ ਤੈ ਕੀ ਨਾ,
ਕਹਿੰਦੇ ਉਸ ਦਾ ਤੂੰ ਬ੍ਰਹਮ ਭੋਜ ਜਿਹੜਾ ਪੱਕਾ ਭੰਡਾਰਾ ਕਰ ਦਿੱਤਾ।
ਇੱਕ ਅਚੂਤੀ ਪੁੰਨ ਪਲਾਈ,
ਮਹਾਰਾਜ ਕਹਿੰਦੇ ਤੇਰਾ ਭੋਜਨ ਖਾਣ ਦੇ ਨਾਲ ਬੰਦਿਆਂ ਦੇ ਪੁੰਨ ਜਿਹੜੇ ਭੱਜ ਜਾਂਦੇ ਨੇ।
ਕਲਮਲ ਸੋ ਧਨ ਕੀਏ ਇਕਠਾਈ,
ਕਿਉਂਕਿ ਪਾਪਾਂ ਦੇ ਨਾਲ ਤੂੰ ਧਨ ਇੱਕ ਥਾਂ ਇਕੱਠਾ ਕੀਤਾ ਹੋਇਆ।
ਸੁਣੋ ਮਲਕ ਜੇ ਕੋ ਸੁਧ ਨਾਹੀ,
ਦੇ ਮਾਲਕ ਸਾਹਿਬ ਸੋਣਾ ਤੇ ਜਿਸ ਨੂੰ ਕੋਈ ਗਿਆਤ ਨਾ ਹੋਵੇ,
ਸੋ ਇਹ ਸ੍ਰੋਣਤ ਹਿਤ ਕਰ ਖਾਹੀ,
ਕਹਿੰਦੇ ਉਹ ਬੰਦਾ ਤੇ ਜਿਹੜਾ ਖੂਨ ਹੈ ਤੇ ਉਸਦੇ ਵੱਡੇ ਵੱਡੇ ਘੁੱਟ ਭਰ ਭਰ ਕੇ ਪੀਂਦਾ ਜਿਹਨੂੰ ਇਸ ਗੱਲ ਦਾ ਗਿਆਨ ਨਹੀਂ ਹੈ।
ਤਪਿਆ ਤਪ ਸੀਜੇ ਇਹ ਖਾਏ,
ਕਹਿੰਦੇ ਤੇਰੇ ਘਰ ਦਾ ਭੋਜਨ ਖਾ ਕੇ ਤਪੀਆਂ ਦੇ ਤਪ ਟੁੱਟ ਜਾਣਗੇ।
ਧਿਆਨੀ ਧਿਆਨ ਨਾ ਲੱਗੇ ਲਗਾਏ,
ਧਿਆਨੀ ਬੰਦਿਆਂ ਦਾ ਧਿਆਨ ਨੀ ਰੱਬ ਦੇ ਕਦੇ ਲੱਗੇਗਾ।
ਸਾਬਤ ਮਨ ਕੋ ਕਰਤ ਮਲੀਨਾ,
ਜਿ ਜਿਹੜਾ ਵੀ ਬੰਦਾ ਤੇਰੇ ਘਰ ਦੀ ਰੋਟੀ ਖਾਓ ਉਸਦਾ ਮਨ ਮੈਲਾ ਕਰ ਦੇਣਾ।
ਅੱਜ ਸੁਰੰਗ ਨੱਚਦੇ ਨਵੀਨਾ,
ਵਾਹਿਗੁਰੂ ਪਰਮੇਸ਼ਰ ਦੇ ਜਸ ਦਾ ਨਵਾਂ ਰੰਗ ਜਿਹੜਾ ਕਦੇ ਵੀ ਪ੍ਰੇਮ ਦਾ ਨਹੀਂ ਚੜਨਾ।
ਦੋਹਰਾ ਸੁਧ ਜਿਨ ਕੇ ਹਿਰਦੇ ਵਿੱਚ,
ਜਿਨ੍ਹਾਂ ਦੇ ਹਿਰਦੇ ਚ ਇਸ ਗੱਲ ਦੀ ਗਿਆਤ ਹੈ, ਖਬਰ ਹੈ, ਚੰਗੀ ਤਰ੍ਹਾਂ ਹੋਸ਼ ਹੈ,
ਸੁਰੁਣਤ ਪੀ
ਕਹਿੰਦੇ ਹੋ ਤੇਰੇ ਘਰ ਦੇ ਚ ਰੋਟੀਆਂ ਖਾ ਕੇ ਕਿਉਂ ਖੂਨ ਪੀਣਗੇ ਲੋਕਾਂ ਦਾ।
ਉਹ ਨਹੀਂ ਨੇ ਜੀ ਕਿਉਂ ਕਰਾ,
ਆਪਣੇ ਆਪ ਨੂੰ ਪੁੰਨਾ ਤੋਂ ਖਾਲੀ ਕਿਉਂ ਕਰਨਗੇ।
ਸਮਝ ਦੇਖੀਏ ਹੀ,
ਆਪਣੇ ਹਿਰਦੇ ਚੰਗੀ ਤਰ੍ਹਾਂ ਸਮਝ ਕੇ ਵੇਖ ਲੈ।
ਕੋਪੀ ਅਸਨ ਬਲੋਕੋ ਸੂਦਰ ਤਾਨੂੰ,
ਆ ਜਿਹੜਾ ਤੂੰ ਭੋਜਨ ਸੂਦਰ ਦੇ ਘਰ ਵਿਚ ਕਹਿੰਦਾ ਨਾ ਮੈਂ ਖਾ ਰਿਹਾ ਹਾਂ।
ਨਿਕਸਤ ਪੈ ਜੇਤੇ ਅਬਰਾਮੂ,
ਜਿਸ ਦੇ ਵਿਚੋਂ ਸੁੰਦਰ ਪੈ ਦੁੱਧ ਜਿਹੜਾ ਨਿਕਲ ਰਿਹਾ।
ਬ੍ਰਹਮ ਭੋਜ ਹੋਵਤੀ ਨਿਤ ਇਨਕੇ,
ਕਹਿੰਦੇ ਇਹਨਾਂ ਦੇ ਘਰ ਦੇ ਭਾਈ ਲਾਲੋ ਦੇ ਹਮੇਸ਼ਾ ਹੀ ਬ੍ਰਹਮ ਭੋਜ ਹੁੰਦਾ ਆ।
ਕਰੋ ਆਹਾਰ ਸਦਨ ਹਾਂ ਜਿੰਤੇ,
ਇਹਨਾਂ ਦੇ ਘਰ ਦੇ ਚ ਮੈਂ ਰੋਜ਼ ਹੀ ਰੋਟੀ ਖਾਂਦਾ ਹਾਂ।
ਨਿਜ ਕਰ ਟਹਿਲ ਦਿਵਸ ਮੈਂ ਕਰਹੀ,
ਦੇਖੋ ਹੱਥਾਂ ਦੇ ਨਾਲ ਵਿਚਾਰਾ ਕਿੱਲੇ ਘੜਦਾ ਹੈ ਤੇ ਟੇਸਾ ਲਾਉਂਦਾ, ਦਿਨ ਭਰ ਸਾਰਾ ਕੰਮ ਹੱਥੀ ਕਰਦਾ ਆ।
ਬ੍ਰਿਤ ਨਾ ਕਲਮਲ ਕੀ ਉਰ ਘਰ ਪਰ ਹੀ,
ਇਹਦੀ ਜਿਹੜੀ ਕਿਰਤ ਹੈ ਇਹ ਪਾਪਾਂ ਵਾਲੀ ਨਹੀਂ, ਆਪਣੇ ਧਰਮ ਦੀ ਕਿਰਤ ਆ, ਹੱਥੀ ਕਮਾਈ ਕਰਦਾ ਭਾਈ ਲਾਲੋ।
ਹਰ ਮਿਹਨਤ ਸੋ ਹਾਥ ਕਮਾਈ,
ਤੇ ਹੱਥਾਂ ਦੀ ਮਿਹਨਤ ਦੇ ਨਾਲ ਕਮਾਈ ਕਰਕੇ
ਬਹੁਤ ਅਥਿਤ ਕੋ ਦੇ ਤਾਂ ਖਾਈ,
ਤੇ ਉਹਦੇ ਚੋਂ ਫਿਰ ਸਾਧੂ ਸੰਤਾਂ ਨੂੰ ਖਵਾ ਕੇ ਤੇ ਫੇਰ ਚੱਕਦਾ ਆ ਵੰਡ ਕੇ।
ਇਹ ਅਟਵੇ ਉਰ ਨਿਰਮਲ ਹੋਵੇ,
ਭਾਈ ਲਾਲੋ ਦਾ ਭੋਜਨ ਖਾ ਕੇ ਹਿਰਦਾ ਪਵਿੱਤਰ ਹੋਵੇਗਾ।
ਜਨਮ ਜਨਮ ਮਾਲੀ ਮਨ ਜਾਲੀ ਸਮੁਕ ਹੋਵੇ,
ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਜਿਵੇਂ ਪਾਣੀ ਨਾਲ ਮੈਲ ਮਿਟਦੀ ਇਸ ਤਰ੍ਹਾਂ ਬੰਦਾ ਧੋ ਲਏਗਾ।
ਹੱਥੇ ਇਕੱਠੀ ਕਣਕ ਕਮਾਈ,
ਮੈਂ ਕਹਿੰਦੇ ਮਾਲਕ ਭਾਗੋ ਇਹ ਪਾਪਾਂ ਦੀ ਕਮਾਈ ਇਕੱਠੀ ਕਰਕੇ
ਕੀਰਤ ਕਾਰਨ ਨਰਮ ਖਵਾਈ,
ਤੂੰ ਲੋਕਾਂ ਚ ਆਪਣੀ ਮਹਿਮਾ ਵਧਾਉਣ ਵਾਸਤੇ ਤੇ ਇਸ ਢੰਗ ਦੇ ਨਾਲ ਲੋਕਾਂ ਨੂੰ ਇਹ ਭੋਜਨ ਖਵਾ ਰਹੇ ਨੇ। ਵੋਟਾਂ ਦੇ ਦਿਨਾਂ ਦੇ ਵਿੱਚ ਲੋਕ ਲੰਗਰ ਲਾਉਂਦੇ ਆ ਆਪਣੀ ਮਸ਼ਹੂਰੀ ਕਰਨ ਵਾਸਤੇ।
ਪਾਪ ਛਪਾਵਤੀ ਨਿਜ ਮਨ ਮਾਹੀ,
ਹਾਂਜੀ
ਪਾਪ ਛਪਾਵਤੀ ਨਿਜ ਮਨ ਮਾਹੀ,
ਕਹਿੰਦੇ ਤੂੰ ਆਪਣੇ ਪਾਪਾਂ ਨੂੰ ਮਨ ਦੇ ਛਪਾ ਰਿਹਾ ਇਹ ਭੋਜਨ ਲੋਕਾਂ ਨੂੰ ਖਵਾ ਕੇ।
ਨੈਣ ਸੁਣਾਏ ਦਿਖਾਵੇ ਕਾਹੀ,
ਇਸ ਵਾਸਤੇ ਨਾ ਕਿਸੇ ਨੂੰ ਸੁਣਾਉਣਾ ਤੇ ਨਾ ਕਿਸੇ ਨੂੰ ਵਿਖਾਉਂਦਾ ਹੀ ਹੈ।
ਕਿੱਕਰ ਬੀਜ ਜਿਉਂ ਧਰਤ ਮਝਾਰੀ,
ਕਿੱਕਰ ਦਾ ਬੀਜ ਕੋਈ ਧਰਤੀ ਚ ਬੀਜ ਦੇਵੇ,
ਉਗ ਲਾਗੀ ਕੰਟਕ ਦੇ ਦੁੱਖ ਭਾਰੀ,
ਜਦੋਂ ਜੰਮਦਾ ਉਹਨੂੰ ਕੰਡੇ ਲੱਗਦੇ ਤੇ ਲੋਕਾਂ ਨੂੰ ਭਾਰੀ ਦੁੱਖ ਦਿੰਦੇ ਆ।
ਜੋ ਪੁੰਨ ਕਰੀ ਸਭਨ ਦਿਖਾਵਾ,
ਇਹ ਜਿਹੜਾ ਤੂੰ ਲੋਕਾਂ ਨੂੰ ਉੱਤੋਂ ਪੁੰਨ ਕਰਕੇ ਦਿਖਾ ਰਿਹਾ ਨਾ ਸਾਰਿਆਂ ਨੂੰ,
ਸੁਜਸ ਪਾਏ ਹਿਰਦੇ ਗੁਰਬਾਵਾ,
ਲੋਕਾਂ ਤੋਂ ਜਸ ਲੈ ਕੇ ਬੜਾ ਹਿਰਦੇ ਚ ਹੰਕਾਰ ਕਰ ਰਿਹਾ।
ਧਰਤ ਵੈਰ ਜੋ ਬੀਜ ਰਸਾਲਾ,
ਕਹਿੰਦੇ ਬਸ ਤੇਰਾ ਦਾਨ ਪੁੰਨ ਤਾਂ ਇਸ ਤਰ੍ਹਾਂ ਹੀ ਆ ਜਿਵੇਂ ਧਰਤੀ ਦੇ ਉੱਤੇ ਅੰਬ ਦਾ ਸਾਹਿਬ ਸੰਗ ਜੀ ਗਿਟਕ ਪਈ ਹੋਵੇ।
ਉੱਗੇ ਨਾ ਕਿਉਂ ਫਲ ਦੇ ਬਸਾਲਾ,
ਜੇ ਧਰਤੀ ਦੇ ਵਿੱਚ ਨਾ ਉਹਨੂੰ ਦੱਬੋ ਤੇ ਉਹ ਜੰਮਦੀ ਨੀ ਅੰਬ ਦੀ ਗਟਕ, ਤੇ ਇਸ ਵਾਸਤੇ ਫਲ ਕੀ ਦੇਣਾ, ਤੇ ਤੇਰਾ ਦਾਨ ਪੁੰਨ ਤਾਂ ਉੱਤੋਂ ਉੱਤੋਂ ਹੀ ਹੈ, ਇਸ ਵਾਸਤੇ ਇਹਨੇ ਜੰਮਣਾ ਕੋਈ ਨੀ ਹੈ।
ਜੋਸ਼ ਪਾਇਓ ਉਗਵੈ ਸੋ,
ਤੇ ਜਿਹੜਾ ਸਾਹਿਬ ਸੰਗ ਜੀ ਬੀਜ ਧਰਤੀ ਛਪਾਈਏ ਉਹੀ ਜੰਮਦਾ ਆ।
ਯਹੀ ਰੀਤ ਜਾਣੇ ਸਭ ਕੋ,
ਇਹੀ ਰੀਤੀ ਹੈ ਤੇ ਇਸ ਵਾਸਤੇ ਜੋ ਕਰਨਾ ਉਹਨੂੰ ਦਿਖਾਉਣਾ ਨਹੀਂ ਹੈ ਤੇ ਲੁਕਾਉਣਾ ਹੈ, ਤੇ ਇਸ ਰੀਤੀ ਨਾਲ ਸਮਝ ਲਓ।
ਤੁਝ ਕੋ ਹੈ ਦੋਨੋਂ ਵਿਪਰੀਤਾ,
ਕਹਿੰਦੇ ਤੈਨੂੰ ਦੋਵੇਂ ਹੀ ਗੱਲਾਂ ਜੋ ਉੱਤੇ ਕਈਆਂ ਉਲਟੀਆਂ ਹਨ।
ਅਬ ਜਾਨੋ ਜਬ ਦੇ ਜਮ ਪੀਤਾ,
ਉਸ ਵੇਲੇ ਤੈਨੂੰ ਇਸ ਗੱਲ ਦੀ ਸਮਝ ਆਉਣੀ ਜਿਸ ਵੇਲੇ ਤੈਨੂੰ ਜਮ ਜਿਹੜੇ ਪੀਤਾ ਡਰ ਦੇਣਗੇ।
ਦੋਰਾ ਮਹਿਮਾ ਪਾਵਕ ਸੀ ਨਿਰਖੀ,
ਹਾਂ ਕਹਿੰਦੇ ਅੱਗ ਵਰਗੀ ਮਹਿਮਾ ਜਿਹੜੀ ਸੀ ਵੇਖ ਕੇ,
ਨਿਜਮਨ ਕਰੀ
ਤੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਅੱਗ ਵਾਂਗ ਵੇਖ ਕੇ ਤੇ ਆਪਣਾ ਮਨ ਛੋਟੀ ਲੱਕੜ ਵਾਂਗ ਸਾਹਿਬ ਸੰਗ ਜੀ ਕਰਕੇ
ਜਾਡੀ ਭਸਮ ਪਾ,
ਜਲ ਬਲ ਕੇ ਜਿਹੜਾ ਮੂਰਖ ਮਲਕ ਭਾਗੋ ਸੀ ਸਵਾਹ ਹੋ ਗਿਆ ਗੁਰੂ ਨਾਨਕ ਦੇ ਜਸ ਦੀ ਅੱਗ ਵਿੱਚ।
ਸਮਝਤ ਨਹੀਂ ਗਵਾਰੀ।